ਦਿਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਕਰ ਜੋਰ ਕਰੋ ਚਰਨਾ ਪਰ ਜਾਉ ਸਦਾ ਗੁਰ ਕੋ ਬੁਲਿਹਾਰੀ ਕੌਣ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਹ ਪੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਬੜਿਆ ਵੀ ਭਾਵ ਹੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਪਾਰ ਜਨਮ ਹਰ ਸੱਜਣ ਪ੍ਰਗਟਿਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਫਲ ਗੁਣ ਆਨੰਦ ਉਪਾਰ ਜਨਮ ਹਰ ਸੱਜਣ ਪ੍ਰਗਟਿਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਮੂਹ ਸਾਧ ਸੰਗਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੇ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਦਿ ਸਾਹਿਬ ਜੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਅੱਜ ਬਿਕਰਮੀ ਸੰਮਤ ਦਾ ਜੋ ਆਖਰੀ ਮਹੀਨਾ ਫਗਣ ਦਾ ਹੈ ਇਸ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਹਨ। ਬਾਰਾਂ ਮਹਾਂ ਬਾਣੀ ਦੀਆਂ 14 ਪੌੜੀਆਂ ਹਨ। ਪਹਿਲੀ ਮੰਗਲਾਚਰਨ ਰੂਪ ਹੈ। 12 ਪੌੜੀਆਂ 'ਚ ਮਹੀਨਿਆਂ ਦਾ ਪਾਠ ਔਰ ਜੋ 14ਵੀਂ ਪੌੜੀ ਹੈ ਇਹ ਬਾਰ ਹੈ ਮਹਾਂ ਬਾਣੀ ਦਾ, ਵਿੱਚ ਮਹਾਤਮ ਦੱਸਿਆ, ਫਲਾਦੇਸ਼ ਦੱਸਿਆ। ਸੋ ਇਸ ਵਾਸਤੇ ਸਾਡੇ ਦੇਸ਼ ਦੇ ਵਿੱਚ ਪੁਰਾਣੇ ਸਮੇਂ ਸਗਰਾਂਦ ਮੱਸਿਆ ਪੁੰਨਿਆ ਜਾਂ ਪਾਦਸ਼ੀ ਉਹ ਚਾਰ ਛੁੱਟੀਆਂ ਕਰਦੇ ਸੀ। ਇਹਨਾਂ ਦਿਨਾਂ 'ਚ ਫਿਰ ਸਿਆਣੇ ਪੁਰਸ਼ਾਂ ਨੇ ਜਾ ਕੇ ਧਰਮ ਅਸਥਾਨ 'ਤੇ ਕੋਈ ਕਥਾ ਵਾਰਤਾ ਸੁਣਨੀ, ਸਮਤ ਲੈਣੀ। ਔਰ ਇਸੇ ਤਰ੍ਹਾਂ ਕਈਆਂ ਦਾ ਅੰਦਰ ਜਾਣਾ, ਸੰਗਤ ਜਾਣਾ, ਫਿਰ ਕਈਆਂ ਦਾ ਅਸੀਂ ਚਲੋ ਮਹੀਨੇ ਪਿੱਛੋਂ ਦਾ ਜ਼ਰੂਰ ਸੰਗਤ ਜਾਈਏ ਜਾਂ ਚਾਰ ਦਿਨ ਮਹੀਨੇ 'ਚ ਸੰਗਤ ਕਰੀਏ, ਅਤੇ ਥੋੜ੍ਹੇ ਥੋੜ੍ਹੇ ਚੰਗੇ ਸੰਸਕਾਰ ਵੀ ਪੈਣ, ਉਹਦੇ ਨਾਲ ਵੀ ਕਾਫੀ ਸੋਝੀ ਪ੍ਰਾਪਤ ਹੁੰਦੀ ਹੈ। ਫਿਰ ਮੁਗਲਾਂ ਦਾ ਰਾਜ ਆਇਆ, ਉਹਨੇ ਜੁਮਾ ਸ਼ੁੱਕਰਵਾਰ ਕਰ ਲਿਆ, ਗੋਰੇ ਆ ਗਏ ਉਹਨਾਂ ਨੇ ਫਿਰ ਐਤਵਾਰ ਚਲਾ ਦਿੱਤਾ, ਕਿਉਂਕਿ ਜੈਸਾ ਰਾਜਾ ਤਾਂ ਸੀ ਪਰਜਾ, ਔਰ ਜਿਹੜੇ ਉਹ ਧਰਮ ਨਾਲ ਸੰਬੰਧ ਰੱਖਦਾ ਹੈ ਉਹ ਫਿਰ ਆਪਣੇ ਢੰਗ ਦੇ ਨਾਲ ਪਰੰਪਰਾ ਨੂੰ ਚਲਾਉਂਦਾ ਹੈ। ਜੇ ਜ਼ਾਲਮ ਨਾਸਤਕ ਹੋਵੇ ਫਿਰ ਉਹਦੀ ਤਾਂ ਹੂੜ ਮੱਤੇ ਹੁੰਦੀ ਹੈ, ਮਰਜ਼ਾਦਾ ਮਰਜ਼ੂਦਾ ਵਾਲੀ ਗੱਲ ਨਹੀਂ, ਚੰਗੋ ਜੋਰੀ ਨਾਲ ਇਹ ਸਾਰੇ ਕੰਮ ਕਰਦਾ ਹੈ। ਸੋ ਬਹੁਤ ਸਾਰੇ ਕਵੀਆਂ ਨੇ 35 ਸਖਰੀ ਸੀ ਹਰਫੀ ਬਾਰਾਂ ਮਹਾਂ ਇਸ ਤਰ੍ਹਾਂ ਜੁਦੀਆਂ ਜੁਦੀਆਂ ਬਾਣੀਆਂ ਦੇ ਉੱਤੇ ਰਚਨਾਵਾਂ ਕੀਤੀਆਂ, ਅਤੇ ਗੁਰੂ ਮਹਾਰਾਜ ਵੀ ਇਹ ਕਾਵਿ ਦੀ ਪਰੰਪਰਾ ਸੰਗੀਤ ਸਾਹਿਤ ਦੀ ਜੋ ਮਰਿਆਦਾ ਇਹਨੂੰ ਵੀ ਉਹਨੇ ਰੱਖਿਆ, ਅਤੇ ਬਾਰਾਂ ਮਹਾਂ ਦੀ ਬਾਣੀ ਜਿਹੜੀ ਹੈ ਉਹ ਤੁਖਾਰੀ ਰਾਗ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮਖਾਰਵਿੰਦ ਤੋਂ ਕਿਰਪਾ ਕੀਤੀ ਹੈ, ਅਤੇ ਮਾਝ ਰਾਗ ਜਿਹੜਾ ਇਹਦੇ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਅਤੇ ਆਮ ਗੁਰੂ ਘਰਾਂ ਵਿੱਚ ਇਸ ਬਾਣੀ ਵਿੱਚੋਂ ਮਹੀਨੇ ਦੀ ਵਿਚਾਰ ਜ਼ਿਆਦਾ ਕਰਕੇ ਸਰਵਣ ਕਰਾਈ ਜਾਂਦੀ ਹੈ। ਦਸਮ ਗ੍ਰੰਥ ਔਰ ਸਰਵਲੋਹ ਦੇ ਵਿੱਚ ਵੀ ਬਾਰਾਂ ਮਾਂ ਦਾ ਪ੍ਰਕਰਨ ਮਿਲਦੇ ਹੈ। ਹੋਰ ਬਹੁਤ ਸਾਰੇ ਵਿਦਵਾਨਾਂ ਦੀਆਂ ਰਚਨਾਵਾਂ ਵੀ ਹੈ। ਸੋ ਗੁਰੂ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ ਇਹਦਾ ਆਪਣਾ ਸਥਾਨ ਹੈ। ਸੋ ਬਜ਼ੁਰਗਾਂ ਦਾ ਹੁੰਦਾ ਸੀ ਸਿਆਣਿਆਂ ਦਾ, ਸਿਆਣੇ ਪੁਰਸ਼ ਕੋ ਜਾ ਕੇ ਮਹੀਨੇ ਦਾ ਪਾਠ ਮਾਤਰ ਨਾ ਸੁਣਨਾ, ਅਤੇ ਕਥਾ ਵਾਰਤਾ ਸੁਣਨੀ, ਕੋਈ ਸਿੱਖਿਆ ਲੈ ਕੇ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਨੀ। ਅਤੇ ਗੁਰੂ ਮਹਾਰਾਜ ਨੂੰ ਵੀ ਬੇਨਤੀ ਹੋਈ, ਉਹਨਾਂ ਨੇ ਵੀ ਫਿਰ ਬਖਸ਼ਿਸ਼ ਕੀਤੀ ਹੈ। ਸੋ ਸਿਆਣੇ ਪੁਰਸ਼ਾਂ ਨੇ ਸਮੇਂ ਦੀ ਦਿਨਾਂ ਦੀ ਵੰਡ ਕੀਤੀ ਹੈ। ਹੁਣ 7 ਦਿਨ ਹੈ ਵੀ ਉਹਨਾਂ ਦਾ ਇੱਕੋ ਹੀ ਨਾਂ ਰੱਖੀਏ ਫਿਰ ਕੀ ਪਤਾ ਲੱਗਿਆ ਕਿਹੜਾ ਦਿਨ ਹੈ। ਜਦੋਂ ਸੂਰਜ ਚੜ੍ਹਦਾ ਦਿਨ ਹੈ ਛੁੱਪ ਜਾਂਦਾ ਅਤੇ ਰਾਤ ਹੈ, ਜਿਵੇਂ ਹੁਣ ਕਿਸੇ ਦੇ 7 ਪੁੱਤਰ ਹੋਣ ਅਤੇ ਹੁਣ 7 ਦੇ ਜੁਦੇ ਜੁਦੇ ਨਾਂ ਰੱਖੇ ਜਾਣਗੇ, ਅਤੇ ਫਿਰ ਹੀ ਆਪਾਂ ਬੁਲਾਵਾਂਗੇ ਫਲਾਨਿਆਂ ਤੂੰ ਆ ਜਾ, ਅਤੇ ਜੇ ਨਾਂ ਕੋਈ ਹੈ ਹੀ ਨਹੀਂ ਵੈਸੇ ਹੀ ਫਲਾਨਿਆਂ ਫਲਾਨਾ ਕਿਹੜਾ ਆਇਆ। ਇਸੇ ਤਰ੍ਹਾਂ ਸਿਆਣਿਆਂ ਨੇ ਦਿਨਾਂ ਦੇ ਸਮੇਂ ਦੀ ਵੰਡ ਕੀਤੀ ਹੈ, ਸੋਮਵਾਰ ਹੈ, ਮੰਗਲਵਾਰ ਆ, ਬੁੱਧਵਾਰ ਆ, ਵੀਰਵਾਰ ਆ, ਸ਼ੁੱਕਰਵਾਰ, ਸ਼ਨਿਚਰ, ਐਤਵਾਰ। ਕਈਆਂ ਦਾ ਫਿਰ ਬੜਾ ਹੁੰਦਾ ਵੀ ਸ਼ਨਿਚਰਵਾਦ ਬਹੁਤ ਮਾੜਾ, ਕਿਸੇ ਦੀ ਮਾਂ ਨੂੰ ਪੁੱਛ ਕੇ ਕੋਈ ਤੇਰਾ ਪੁੱਤ ਮਾੜਾ ਕਿ ਚੰਗਾ, ਉਹ ਤਾਂ ਕਹਿ ਗਈ 14ਵੀਂ ਦਾ ਚੰਦ ਹੈ। ਇਸ ਤਰ੍ਹਾਂ ਦੂਆ ਦੂਏ ਨੂੰ ਮਾੜਾ ਕਹਿੰਦਾ ਜਿਹੜਾ ਕਿਸੇ ਦਾ ਪੁੱਤ ਆ ਉਹਨੂੰ ਉਹ ਵੀ ਚੰਗਾ ਲੱਗਦਾ। ਸੋ ਇਸੇ ਵਾਸਤੇ ਜਿਹੜੇ ਦਿਨ ਆ ਇਹ ਵੀ ਸਮੇਂ ਦੀ ਵੰਡ ਕਿਸੇ ਦੇ ਪੁੱਤਰ ਆ। ਸੋ ਇਸ ਵਾਸਤੇ ਮਾੜੇ ਤਾਂ ਅਸੀਂ ਹਾਂ ਜਿਹੜੇ ਮਾੜੇ ਕਰਮ ਕਰਦੇ ਹਾਂ, ਦਿਨਾਂ ਦੇ ਆਪਾਂ ਭਾਂਡਾ ਭਾਂਦੇ ਹਾਂ, ਇਹ ਦਿਨ ਮਾੜਾ ਇਹ ਦਿਨ ਚੰਗਾ। ਜਿਹਦਾ ਚੰਗਾ ਕੰਮ ਕਰਾਂਗੇ ਫਿਰ ਤਾਂ ਸਾਰੇ ਦਿਨ ਚੰਗੇ ਆ, ਅਤੇ ਜੇ ਕੰਮ ਮਾੜੇ ਕਰਨੇ ਆ ਜਿਹਨੂੰ ਚੰਗਾ ਕਹਿੰਦੇ ਉਹ ਵੀ ਮਾੜਾ। ਇਸ ਵਾਸਤੇ ਬੰਦੇ ਦੀ ਫਿਤਰਤ ਆ ਉਹ ਆਪਣਾ ਦੋਸ਼ ਦੂਏ ਦੇ ਸਿਰ ਮੜਦਾ, ਗਲਤੀ ਆਪ ਕਰਦਾ। ਇਸੇ ਤਰ੍ਹਾਂ ਸੰਗਰਾਂਦ ਮੱਸਿਆ ਪੁੰਨਿਆ ਕਿ ਜਿੰਨੇ ਵੀ ਦਿਨ ਆ ਸੰਗਰਾਂਦ ਮਹੀਨੇ ਪਿੱਛੋਂ ਆਉਂਦੀ ਹੈ, ਪੁੰਨਿਆ ਵੀ ਇਸ ਤਰ੍ਹਾਂ ਹੀ ਹੈ ਅਤੇ ਅਮਾਵਸ ਵੀ ਹੈ। ਅਤੇ ਜਿਹੜੀ ਪੁੰਨਿਆ ਜਾਂ ਚੰਦਰਮਾ ਨਾਲ ਸੰਬੰਧ ਹੈ ਤਿਥਾਂ ਦੇ ਮੁਤਾਬਕ, ਅਤੇ ਸੰਗਰਾਂਦ ਮੱਸਿਆ ਵਗੈਰਾ ਇਸ ਤਰ੍ਹਾਂ ਕੁਝ ਸੂਰਜ ਦੇ ਨਾਲ ਵੀ ਚੱਲਦੇ ਆ। ਪੂਰੇ ਦੀਆਂ 12 ਰਾਸ਼ੀਆਂ, ਕਲਾ ਕਹਿ ਦਿਓ, ਰਾਸ਼ੀ ਕਹਿ ਦਿਓ, ਧਰਤੀ ਦੀਆਂ 16 ਆ, ਚੰਦਰਮਾ ਦੀਆਂ 16 ਕਲਾ, ਅਤੇ ਕਈ ਭਗਵਾਨ ਦੀਆਂ ਵੀ 16 ਮੰਨਦੇ ਆ, ਵਿਸ਼ਨੂੰ ਜੀ ਦੀਆਂ। ਸੋ ਇਸੇ ਤਰ੍ਹਾਂ ਸੂਰਜ ਦਾ ਜਿਹੜਾ ਚੱਕਰ ਚੱਲਦਾ ਆ ਇਹ ਫਿਰ ਇੱਕ ਮਹੀਨੇ 'ਚ ਆਪਣਾ ਚੱਕਰ ਪੂਰਾ ਕਰਦਾ। ਜਿਸ ਦਿਨ ਚੱਕਰ ਪੂਰਾ ਹੋ ਜਾਂਦਾ ਉਸ ਦਿਨ ਦਾ ਨਾਂ ਹੈ ਮਸਾਂਤ, ਮਸ ਜਮਾ ਅੰਤ। ਅੱਜ ਮਹੀਨੇ ਦਾ ਅੰਤ ਹੋ ਗਿਆ, ਕੱਲ੍ਹ ਦਾ ਜਿਹੜਾ ਦਿਨ ਬੀਤ ਗਿਆ। ਅਤੇ ਜਦੋਂ ਨਵੀਂ ਰਾਸ਼ੀ 'ਚ ਪ੍ਰਵੇਸ਼ ਕਰਦਾ ਉਹਦਾ ਨਾਂ ਸੰਕ੍ਰਾਂਤੀ। ਹਮਨ ਭਲੀ ਪ੍ਰਕਾਰ ਅੱਜ ਦੂਸਰੀ ਰਾਸ਼ੀ ਵਿੱਚ ਕ੍ਰਾਂਤੀਕਾਰੀ ਹੋਇਆ, ਗਲਨ ਕਰ ਰਿਹਾ। ਅਤੇ ਇਸੇ ਤਰ੍ਹਾਂ ਪੂਰਨਵਾਸ਼ੀ ਹੈ, ਚੰਦਰਮ ਦੀਆਂ ਕਲਾ ਵੱਧਦੀਆਂ, ਜਦੋਂ 16 ਦਿਨ ਹੋ ਜਾਂਦੇ ਆ ਉਦੋਂ ਕਲਾ ਪੂਰੀਆਂ ਹੁੰਦੀਆਂ। ਪੂਰਨਮਾਸੀ ਵੀ ਮਾਸੀ ਮੈਨੇ ਮਹੀਨੇ ਪਿੱਛੋਂ ਪੂਰੀ ਕਲਾ ਹੋ ਗਈ, ਜਾਂ ਪੂਰਨਮਾ ਕਹਿੰਦੇ, ਪੁੰਨਿਆ ਕਹਿੰਦੇ। ਪੁੰਨਿਆ ਦਾ ਮਤਲਬ ਪੁੱਜਿਆ, ਪੂਰਾ ਹੋ ਗਿਆ। ਅੱਜ ਪੂਰਨਮਾ, ਮਾਹ ਨਾਮ ਚੰਦਰਮੇ ਦਾ ਪਿਆ, ਚੰਦਰਮਾ ਪੂਰਾ ਹੋ ਗਿਆ, ਪੂਰਨਮਾ ਕਹਿ ਦਿਓ। ਅੱਖਰਾਂ ਦਾ ਅਰਥ ਨਾ ਸਮਝਣ ਕਰਕੇ ਵਾਦ ਵਿਵਾਦ ਭੁਲੇਖੇ ਹੋਏ ਆ। ਇਸੇ ਤਰ੍ਹਾਂ ਮਾਵਸ ਅਮੀ ਨਾਮ ਚੰਦਰਮਾ ਦਾ, ਜਿਹੜੇ ਗ੍ਰਹਿ ਚੱਲਦੇ ਆ ਅਤੇ ਸੂਰਜ ਚੰਦਰਮਾ ਨੂੰ ਆਪਣੇ ਦੀ ਜਜ਼ਬ ਕਰ ਲੈਂਦਾ, ਉਦਨ ਕਾਲੀ ਗੋਲੀ ਰਾਤ ਹੋ ਜਾਂਦੀ। ਉਹਦਾ ਨਾਂ ਅਮੀ ਬਸ, ਅੱਜ ਅਮੀ ਮੈਨੇ ਚੰਦਰਮਾ ਸੂਰਜ ਦੇ ਬਸ ਹੋ ਗਿਆ। ਸੋ ਇਸ ਵਾਸਤੇ ਇਸ ਤਰ੍ਹਾਂ ਨਾਂ ਹੈਗੇ ਅਰਥ ਭੇਦ ਨਾ ਜਾਣਨ, ਉਹਨੇ ਮੱਸਿਆ ਕੀ ਹੈ, ਪੁੰਨਿਆ ਕੀ ਹੈ, ਸੰਗਰਾਂਦ ਕੀ ਹੈ। ਸੋ ਇਹ ਵਿਚਾਰਾਂ ਇਸ ਤਰ੍ਹਾਂ ਹੈਗੀਆਂ। ਸੋ ਅੱਜ ਇਹ ਫੱਗਣ ਮਹੀਨੇ ਦੀ ਸੰਗਰਾਂਦ ਲਿਖਤ ਵਿੱਚ ਮਹਾਰਾਜ ਨੇ ਫਾਲੂਆਂ ਲਿਖਿਆ, ਅਤੇ ਉੱਧਰ ਹਿੰਦੀ ਵਾਲੇ ਜੀ ਉਹ ਵੀ ਫਾਗਣ ਜਾਂ ਫਾਲਗੁਣੀ ਕਹਿੰਦੇ। ਆਪੋ ਆਪਣੀ ਬੋਲੀ ਨਾ ਰੰਗ ਰੰਗ ਨਾਮ ਜੁੜੇ ਜੁੜੇ ਵੀ ਹੁੰਦੇ। ਫਾਲਗੁਣ ਕੀ ਇਹ ਹੁਣ 12 ਮਹੀਨੇ ਜਿਵੇਂ ਸਨ ਵਿਦਿਆਰਥੀਆਂ ਦੇ ਸਾਲ ਪਿੱਛੋਂ ਹੁੰਦੇ, ਅਤੇ ਇਸ ਤਰ੍ਹਾਂ ਇਹ ਹੁਣ 12ਵਾਂ ਮਹੀਨਾ ਗੁਰੂ ਦੀ ਸਿੱਖਿਆ ਵਿੱਚ ਆਪਾਂ ਚੱਲਦੇ ਹਾਂ, ਉਹਦਾ ਰਿਜ਼ਲਟ ਕੀ ਆ, ਕਿੰਨੀ ਕੁ ਮੰਨੀ, ਉਹਦਾ ਸਾਨੂੰ ਕੀ ਫਲ ਮਿਲਿਆ। ਇਸ ਪ੍ਰਕਾਰ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ। ਅਤੇ ਆਓ ਗੁਰੂ ਮਹਾਰਾਜ ਦੀ ਰਸਨਾ ਤੋਂ ਉਚਾਰਨ ਹੋਈ 12ਵਾਂ ਦੀ ਬਾਣੀ ਵਿੱਚੋਂ ਅੱਜ ਦਾ ਜੋ ਆਖਰੀ ਮਹੀਨਾ ਬਿਕਰਮੀ ਸੰਮਤ ਦਾ, ਇਹਦੇ ਮਹਾਰਾਜ ਨੇ ਪਰਮਾਰਥੀ ਵਿਚਾਰ ਜਿਹੜੇ ਦਿੱਤੇ ਹੈ ਉਹ ਸਰਵਣ ਕਰੀਏ। ਕਿਉਂਕਿ ਜਿਹੜਾ ਬੰਦਾ ਸਮਝਦਾਰ ਹੈ ਉਹ ਅਨਰਥ ਵਿੱਚੋਂ ਵੀ ਅਰਥ ਕੱਢ ਲੈਂਦਾ, ਅਤੇ ਜਿਹੜਾ ਮੂਰਖ ਆ ਉਹ ਅਰਥ ਦਾ ਵੀ ਅਨਰਥ ਬਣਾ ਦਿੰਦਾ। ਗੱਲ ਉਹ ਹੀ ਹੁੰਦੀ ਹੈ ਸਮਝਦਾਰ, ਹਾਂਜੀ, ਆਪਣੀ ਸਮਝ ਨਾਲ ਉਸ ਚੀਜ਼ ਨੂੰ ਹੋਰ ਢੰਗ ਰੰਗ ਵਿੱਚ ਬਦਲ ਦਿੰਦਾ। ਹੁਣ ਸੰਖਿਆ ਉਹ ਹੀ ਹੈ, ਜੇ ਤਾਂ ਵੈਦ ਸੰਨਿਆਸੀ ਦੇ ਹੱਥ ਆ ਜਾਏ ਉਹਦਾ ਅੰਮ੍ਰਿਤ ਰੂਪੀ ਕੋਸ਼ਤਾ ਬਣਾ ਕੇ ਕਿੰਨੇ ਬੜਬੜੇ ਰੋਗਾਂ ਨੂੰ ਦੂਰ ਕਰਦਾ। ਮੂਰਖ ਦੇ ਆ ਜਾਏ ਆ ਮਰੂਗਾ ਜਾਂ ਕਿਸੇ ਨੂੰ ਮਾਰੂਗਾ, ਸੰਖਿਆ ਉਹ ਹੀ ਹੈ। ਔਰ ਜਿਹਨੂੰ ਵਰਤੋਂ ਦਾ ਢੰਗ ਆ ਗਿਆ ਉਹਦੇ ਲਈ ਅੰਮ੍ਰਿਤ ਆ, ਜਿਹਨੂੰ ਨਹੀਂ ਢੰਗ ਉਹਦੇ ਲਈ ਜ਼ਹਿਰ ਹੈ। ਇਸ ਤਰ੍ਹਾਂ ਸਾਡਾ ਜੀਵਨ ਜਿਹੜਾ ਅੰਮ੍ਰਿਤ ਰੂਪ ਵੀ ਹੈ, ਜ਼ਹਿਰ ਰੂਪ ਵੀ ਹੈ। ਜੇ ਤਾਂ ਜੀਵਨ ਦੀ ਜਾਂਚ ਆ ਗਈ ਫਿਰ ਤਾਂ ਜੀਵਨ ਅੰਮ੍ਰਿਤ ਰੂਪ ਆ, ਜੇ ਜੀਵਨ ਦੀ ਜਾਂਚ ਨਾ ਆਈ ਇਹ ਮਨੁੱਖ ਜਨਮ ਵੀ ਜ਼ਹਿਰ ਰੂਪ ਹੋ ਜਾਂਦਾ। ਜਿਹੜੇ ਨਸ਼ਈ ਵਿਸ਼ਈ ਪਾਂਬਰ ਆ ਉਹ ਧਰਮ ਪੱਤਰੀਆਂ ਵਾਸਤੇ ਪਤੀ ਜ਼ਹਿਰ ਰੂਪ ਹੈ, ਜੇ ਪਤਨੀਆਂ ਕਲਿਆਣੀਆਂ ਆ ਵਿਚਾਰੀ ਹੈ ਉਹ ਪਤੀ ਵਾਸਤੇ ਜ਼ਹਿਰ ਰੂਪ ਹੈ, ਜੇ ਮਾਂ ਪੇ ਦੁਰਾਚਾਰੀ ਹੈ ਔਲਾਦ ਵਾਸਤੇ ਜ਼ਹਿਰ ਰੂਪ ਹੈ, ਅਤੇ ਜੇ ਔਲਾਦ ਨਿਕੰਮੀ ਦੁਰਯੋਧਨ ਵਾਂਗੂ ਬਣੀ ਹੋਈ ਹੈ ਉਹ ਪਿਓ ਵਾਸਤੇ ਜ਼ਹਿਰ ਰੂਪ ਹੈ, ਰਾਜਾ ਜੇ ਧਰਮੀ ਹੈ ਪਰਜਾ ਦੇ ਅੰਮ੍ਰਿਤ ਰੂਪ ਹੈ ਨਿਆਂਕਾਰੀ ਹੈ, ਅਤੇ ਜੇ ਉਹ ਜ਼ਾਲਮ ਚੰਗੇਜ਼ ਖਾਂ ਅਤੇ ਹਲਾਕੂ ਬਣਿਆ ਹੋਇਆ ਉਹ ਪਰਜਾ ਦੇ ਜ਼ਹਿਰ ਰੂਪ ਹੈ। ਜੇ ਪਰਜਾ ਰਾਸ਼ਟਰ ਨੂੰ ਆਪਣਾ ਸਮਝ ਕੇ ਰਾਸ਼ਟਰ ਦੀ ਤਰੱਕੀ ਵਾਸਤੇ ਚੱਲਦੀ ਹੈ ਦੇਸ਼ ਦੇ ਹਿੱਤਾਂ ਵਾਸਤੇ ਫਿਰ ਤਾਂ ਉਹ ਲਈ ਅੰਮ੍ਰਿਤ ਰੂਪ ਹੈ, ਅਤੇ ਪਰਜਾ ਹੀ ਜਿਵੇਂ ਉੱਲੂ ਜਿਹੜੀ ਟਾਂਣ 'ਤੇ ਬੈਠਾ ਕੱਟੀ ਜਾਂਦਾ, ਪਰਜਾ ਹੀ ਆਪਣੇ ਦੇਸ਼ ਦਾ ਜੈ ਚੰਦ ਵਾਂਗੂ ਘਾਤ ਕਰੇ ਅਤੇ ਫਿਰ ਉਹ ਜ਼ਹਿਰ ਰੂਪ ਵੀ ਬਣ ਜਾਂਦੀ ਹੈ। ਇਸ ਵਾਸਤੇ ਹਰ ਪਾਸੇ ਅੰਮ੍ਰਿਤ ਔਰ ਜ਼ਹਿਰ ਇਹ ਦੋ ਪੱਖ ਹੈਗੇ ਆ, ਇਹ ਵਿਚਾਰ ਕਰਨਾ ਕਿ ਜੀਵਨ ਅੰਮ੍ਰਿਤ ਰੂਪ ਬਣਾਉਣਾ ਕਿ ਜ਼ਹਿਰ ਰੂਪ ਬਣਾਉਣਾ। ਜੇ ਅੰਮ੍ਰਿਤ ਰੂਪ ਬਣਾਉਣਾ ਫਿਰ ਅੰਮ੍ਰਿਤ ਰੂਪ ਇਹ ਬਾਣੀ ਹੈ, ਜਿਹਦੇ ਆਸ਼ੇ ਮੁਤਾਬਕ ਆਪਣੇ ਆਪ ਨੂੰ ਢਾਲ ਲਵਾਂਗੇ ਫਿਰ ਜੀਵਨ ਅੰਮ੍ਰਿਤ ਰੂਪ ਬਣ ਜਾਏਗਾ। ਅਤੇ ਜੇ ਫਿਰ ਗੁਰੂਆਂ ਪੀਰਾਂ ਦੇ ਬਚਨਾਂ ਨੂੰ ਨਹੀਂ ਮੰਨਾਂਗੇ, ਮਨਮਤਾਂ ਕਰਾਂਗੇ, ਫਿਰ ਜਨ ਭਗਤ ਨੂੰ ਕੋ ਕਹੋ ਨਾ ਮੰਨੋ ਅਤੇ ਕੀਤੋ ਆਪਣੋ ਪਈ ਹੈ, ਅਤੇ ਆਪਣਾ ਕੀਤਾ ਭੋਗਣਾ ਪੈਂਦਾ, ਕਿਉਂਕਿ ਉਹਨਾਂ ਨੇ ਤਾਂ ਸਿੱਖਿਆ ਦੇਣੀ ਹੈ। ਮੰਨ ਲਉਂਗੇ ਤਾਂ ਭਲਾ ਹੋ ਜਾਏਗਾ, ਜੇ ਮਨਮਤ ਕਰੋਗੇ ਫਿਰ ਆਪਣੇ ਕਰਮ ਦਾ ਫਲ ਤਾਂ ਭੋਗਣਾ ਹੀ ਪਏਗਾ। ਸੋ ਇਸ ਵਾਸਤੇ ਗੁਰਬਾਣੀ ਅੰਮ੍ਰਿਤ ਰੂਪ ਪਿਆ, ਜੇ ਇਹਦੀ ਸਿਕਸ਼ਾ ਲੈ ਕੇ ਜੀਵਨ ਨੂੰ ਉਸ ਤਰ੍ਹਾਂ ਢਾਲ ਲਿਆ ਜਾਏ ਉਹ ਜੀਵਨ ਵੀ ਅੰਮ੍ਰਿਤ ਰੂਪ ਹੋ ਜਾਏਗਾ। ਇਸ ਵਾਸਤੇ ਹੁਣ ਕਈਆਂ ਦਾ ਜੀਵਨ ਜਿਹੜਾ ਉਹ ਜ਼ਹਿਰ ਰੂਪ ਪਿਆ, ਅੰਮ੍ਰਿਤ ਛਕ ਲਿਆ, ਉਹਨਾਂ ਦਾ ਅੰਮ੍ਰਿਤ ਨਿਭਦਾ ਨਹੀਂ, ਵਿੱਚੇ ਛੱਡ ਛੜਾ ਜਾਂਦੇ ਆ। ਅਤੇ ਜਿਨ੍ਹਾਂ ਨੇ ਫਿਰ ਬਾਣੀ ਦੇ ਆਸ਼ੇ ਨਾਲ ਸਿਆਣੇ ਪੁਰਸ਼ਾਂ ਦੇ ਬਚਨ ਮੁਤਾਬਕ ਜੀਵਨ ਨੂੰ ਬਣਾਇਆ ਉਹ ਫਿਰ ਅੰਮ੍ਰਿਤ ਅੰਮ੍ਰਿਤ ਰਹਿੰਦਾ, ਕਿਉਂਕਿ ਕੁਸੰਗੀਆਂ ਦੀ ਕੁਸੰਗਤ ਛੱਡਣ ਨਾਲ ਹੀ ਅਤੇ ਸਤਸੰਗੀਆਂ ਦੀ ਸੰਗਤ ਕਰਨ ਨਾਲ ਜਿਤਨੇਮ ਔਰ ਬਾਣੀ ਸੇਵਾ ਸਿਮਰਨ ਸਤਸੰਗ ਜੋ ਮਰਜ਼ਾਦਾ ਰਹਿਤ ਨਾਮੇ 'ਚ ਦੱਸੀ ਹੈ ਉਹਦੇ ਨਾਲ ਚੱਲਾਂਗੇ ਇਹ ਤਾਂ ਭਾਈ ਅੰਮ੍ਰਿਤ ਰੂਪ ਬਣ ਜਾਏਗਾ। ਅਤੇ ਜਿਹੜਾ ਮੂਰਖ ਆ ਉਹ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਲੈਂਦਾ, ਦੁੱਧ ਆਇਆ ਤਾਂ ਅੰਮ੍ਰਿਤ, ਅਤੇ ਜੇ ਵਿੱਚ ਜ਼ਹਿਰ ਮਿਲ ਗਈ ਤਾਂ ਅੰਮ੍ਰਿਤ ਨਾ ਰਿਹਾ। ਇਸੇ ਤਰ੍ਹਾਂ ਹੁਣ ਦੇਖਣਾ ਸਾਡੇ ਅੰਦਰ ਪੰਜਾਂ ਵਿਕਾਰਾਂ ਦੀ ਜ਼ਹਿਰ ਆ, ਕਾਮ ਕਰੋ ਲੰਬੋ ਹੰਕਾਰ। ਅਤੇ ਜੇ ਤਾਂ ਕਿਸੇ ਸੰਨਿਆਸੀ ਸਿਆਣੇ ਕੋਲ ਦੀ ਸੰਗਤ ਹੋ ਜਾਏ ਉਹ ਤੋਂ ਸਿਕਸ਼ਾ ਲੈ ਲਈਏ, ਇਹ ਪੰਜੇ ਵਿਕਾਰ ਜਿਹੜੇ ਆ ਸਾਂਖੀ ਵਰਗੇ ਇਹਨਾਂ ਦਾ ਕੁਸ਼ਤਾ ਬਣਾ ਦਿੱਤਾ ਜਾਏ, ਗਿਆਨ ਅਗਨੀ ਦਾ ਤਾਰ ਦੇ ਕੇ, ਅਤੇ ਫਿਰ ਜਿਹੜਾ ਕਾਮ ਆ ਇਹਨੂੰ ਆਪਣੇ ਵੀਰ ਰਸ ਵਿੱਚ ਵਸਤੂ ਵਿਚਾਰ 'ਚ ਵਰਤਿਆ ਜਾਏ, ਕ੍ਰੋਧ ਨੂੰ ਵੀਰ ਰਸ ਵਿੱਚ ਅਤੇ ਲੋਭ ਨੂੰ ਸੰਤੋਖ ਦੇ ਵਿੱਚ ਬਦਲਿਆ ਜਾਏ, ਹੰਕਾਰ ਨੂੰ ਨਿਮਰਤਾ ਵਿੱਚ ਅਤੇ ਸ਼ੁਭ ਗੁਣਾਂ 'ਚ ਬਦਲ ਲਈਏ, ਫਿਰ ਇਹ ਕੰਮ ਕਰਨ ਲੱਗ ਜਾਂਦੇ। ਕਾਮ ਕ੍ਰੋਧ ਕਰੋ ਬਸੋਲੇ, ਇਹਨਾਂ ਨੂੰ ਬੋਲੇ ਬਣਾ ਕੇ ਅਤੇ ਹਿਰਦੇ ਦੇ ਜਿਹੜੇ ਦੋਸ਼ ਉਹਨਾਂ ਨੂੰ ਦੂਰ ਕੀਤਾ ਜਾਏ। ਇਹ ਸਮਤ ਸਾਧੂ ਅਤੇ ਪਾਈ ਇਹ ਮਹਾਂਪੁਰਖਾਂ ਤੋਂ ਸੋਝੀ ਮਿਲਦੀ ਹੈ। ਸੋ ਇਸ ਵਾਸਤੇ ਆਓ ਗੁਰੂ ਮਹਾਰਾਜ ਆਪਣੀ ਬਾਣੀ ਦੁਆਰਾ ਕਿਰਪਾਲਤਾ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਫਲ ਗੁਣ ਆਨੰਦ ਉਪਾਰ ਜਨ।
ਫੱਗਣ ਦੇ ਮਹੀਨੇ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਪਵਿੱਤਰ ਬਚਨਾਂ ਦੀ ਵਰਸ਼ਾ ਕਰਦੇ ਹੋਏ ਕਿਰਪਾ ਕਰਦੇ ਹਾਂ। ਫਲ ਗੁਣ, ਇੱਕ ਤਾਂ ਫਲ ਹੋ ਗਿਆ ਅਤੇ ਇੱਕ ਗੁਣ ਹੋ ਗਿਆ। ਜਿਹੜਾ ਗੁਣੀ ਆਦਮੀ ਆ ਉਹਦੇ ਜੀਵਨ ਨੂੰ ਫਲ ਲੱਗਦਾ, ਅਤੇ ਜਿਹੜਾ ਔਗਣ ਵਾਲਾ ਉਹਨੂੰ ਫਲ ਕੀ ਲੱਗਣਾ, ਉਹਦਾ ਜੀਵਨ ਵਿਅਰਥ ਹੋ ਜਾਂਦਾ। ਇਸ ਤਰ੍ਹਾਂ 12 ਮਹੀਨੇ ਜਿਹੜੇ ਇਹ ਫਲ ਅਤੇ ਗੁਣਾਂ ਦੇ ਸਹਿਤ ਕਦੋਂ ਬਣੇਗਾ? ਹਾਂਜੀ, ਕਿਉਂਕਿ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਇਹ ਤਾਂ ਗੁਣ ਹੋ ਗਿਆ। ਇਹਨਾਂ ਦਾ ਫਲ ਕੀ ਆ? ਆਤਮ ਗਿਆਨ। ਇਸ ਵਾਸਤੇ ਜਿਹੜਾ ਫਲ ਗੁਣ ਫਗਣ ਦਾ ਮਹੀਨਾ ਚਾਹੁੰਦੇ ਸਾਰੇ ਹੈ, ਸਾਨੂੰ ਸੁੱਖ ਹੋਵੇ, ਆਨੰਦ ਹੋਵੇ, ਦੁੱਖ ਨਾ ਹੋਵੇ, ਕਲੇਸ਼ ਨਾ ਹੋਵੇ। ਉਹ ਫਗਣ ਦੇ ਮਹੀਨੇ ਦੁਆਰਾ ਜੀਵਨ ਨੂੰ ਫਲਦਾਈ ਬਣਾਉਣ ਵਾਸਤੇ ਸ਼ੁੱਭ ਗੁਣਾਂ ਨੂੰ ਪੈਦਾ ਕਰਦੇ ਹੈ। ਜਿਹਨੇ ਸ਼ੁੱਭ ਗੁਣ ਪੈਦਾ ਕਰ ਲਏ, ਆਨੰਦ ਉਭਾਰ ਦੇਣਾ, ਉਹਨਾਂ ਨੇ ਆਪਣੇ ਅੰਦਰ ਆਨੰਦ ਨੂੰ ਵੀ ਉਭਾਰ ਦੇਣਾ, ਪੈਦਾ ਕਰ ਲੈਣਾ ਕੀਤਾ ਹੈ।
ਹਰ ਸੱਜਣ ਪ੍ਰਗਟੇ ਆਏ,
ਫਿਰ ਸੱਜਣ ਸਰੂਪ ਸਤਿਗੁਰੂ ਜੀ ਆਣ ਕੇ ਪ੍ਰਗਟ ਹੋਏ। ਜਦੋਂ ਸੱਜਣ ਸਰੂਪ ਇਹ ਸਤਿਗੁਰੂ ਹੈ, ਜਦੋਂ ਉਹਨਾਂ ਦੀ ਸੰਗਤ ਕਰਾਂਗੇ, ਇਹ ਸਾਡੇ ਅੰਦਰ ਜਿਹੜੇ ਸ਼ੁੱਭ ਗੁਣ ਆ ਇਹ ਆਣ ਕੇ ਪ੍ਰਗਟ ਹੋ ਜਾਣਗੇ। ਹੁਣ ਗੁਣੀ ਪੁਰਖਾਂ ਦੀ ਸੰਗਤ ਕਰੋਗੇ ਤਾਂ ਗੁਣ ਮਿਲੇਗਾ, ਅਤੇ ਜੇ ਉਹ ਜਿਹਾ ਚੋਰਾਂ ਜਾਰਾਂ ਬਦਮਾਸ਼ਾਂ ਕੋਲ ਬੈਠਾਂਗੇ ਔਗਣ ਤਾਂ ਮਿਲ ਜਾਣਗੇ, ਗੁਣ ਨਹੀਂ ਮਿਲਣੇ, ਗੁਣ ਨਹੀਂ ਪ੍ਰਗਟ ਹੋਣੇ, ਭੈੜੀਆਂ ਬਹਿਬਤਾਂ ਪ੍ਰਗਟ ਹੋ ਜਾਣਗੀਆਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆਨੰਦ ਵੀ ਪੈਦਾ ਹੋ ਜਾਏਗਾ ਜਦੋਂ ਸੱਜਣ ਗੁਰਮੁਖ ਪਿਆਰਿਆਂ ਦੀ ਸੰਗਤ ਹੋ ਗਈ, ਅਤੇ ਫਿਰ ਸ਼ੁੱਭ ਗੁਣ ਵੀ ਪੈਦਾ ਹੋ ਜਾਣਗੇ। ਸ਼ੁੱਭ ਗੁਣਾਂ ਤੋਂ ਆਤਮਾ ਗਿਆਨ ਫਲ ਅਤੇ ਜਿਹੜਾ ਅਦਵੈਤਤਾ ਦਾ ਪਰਮਾਤਮਾ ਦੇ ਮਿਲਾਪ ਦਾ ਆਨੰਦ ਹੈ ਇਹ ਵੀ ਪ੍ਰਗਟ ਹੋ ਜਾਏਗਾ।
ਸੰਤ ਸਹਾਈ ਰਾਮ ਕੇ,
ਜਿਹੜੇ ਸੰਤ ਮਹਾਤਮਾ ਹਨ ਉਹ ਰਮੇ ਹੋਏ ਰਾਮ ਦੇ ਮਿਲਾਪ ਵਾਸਤੇ ਸਹਾਇਕ ਆ। ਜਿਵੇਂ ਹੁਣ ਕੀਰਤਨ ਸਿੱਖਣਾ ਵਿੱਦਿਆ ਹੁੰਦੀ ਤਾਂ ਬੰਦੇ ਦੇ ਦਿਮਾਗ 'ਚ ਹੀ ਹੈ, ਜਿਵੇਂ ਬਾਜਾ ਵਜਾਈਏ ਚੀਂ ਚੀਂ ਪੀਂ ਪੀਂ ਸੁਰਾਂ ਕਰਨਗੀਆਂ। ਜੇ ਉਸਤਾਦ ਦੁਆਰਾ ਸਿੱਖਾਂਗੇ ਉਹਦੇ 'ਚੋਂ ਰਾਗ ਤੁਹਾਨੂੰ ਪੈਦਾ ਹੋ ਜਾਵੇਗੀ। ਇਸੇ ਤਰ੍ਹਾਂ ਜਿਹੜਾ ਸਰੀਰ ਰੂਪੀ ਬਾਜਾ ਆ, ਅਤੇ ਜੇ ਤਾਂ ਕਿਸੇ ਉਸਤਾਦ ਦੁਆਰਾ ਹਾਂਜੀ ਚੰਡਿਆ ਜਾਏ, ਫਿਰ ਇਹਦੇ 'ਚੋਂ ਵੀ ਬੜੇ ਸ਼ੁੱਭ ਗੁਣ ਰਾਗਾਂ ਦੀਆਂ ਤਰੰਗਾਂ ਪੈਦਾ ਹੁੰਦੀਆਂ। ਨਹੀਂ ਤਾਂ ਫਿਰ ਕੋਈ ਗਾਲੀ ਗਲੋਚ, ਕੋਈ ਮੰਦਾ ਚੰਗਾ ਬੋਲੀ ਜਾਂਦੇ, ਉੱਟ ਪਟੰਗ ਬੋਲੀ ਜਾਂਦੇ, ਇਹ ਵੀ ਸਾਜਦੀ ਨਹੀਂ ਆਈ ਆ। ਜੇ ਸਿਆਣਾ ਆਦਮੀ ਨੂੰ ਜੀਵਨ ਨੂੰ ਸੁਰ ਕਰ ਦੇਵੇ, ਇਹਦੇ ਨੂੰ ਵੀ ਅੰਦਰੋਂ ਅਨਹਤ ਅਨਾਦ ਦੀਆਂ ਧਨਕਾਰਾਂ ਜਿਹੜੀਆਂ ਪੈਦਾ ਹੁੰਦੀਆਂ, ਪੰਚੇ ਸ਼ਬਦ ਅਨਾਦ ਵਾਜੇ ਸੰਗੇ ਸਾਰੰਗ ਪਾਣੀ, ਇਹ ਚੀਜ਼ਾਂ ਪੈਦਾ ਹੋ ਜਾਂਦੀਆਂ। ਪਰ ਕਿਸੇ ਸਿਆਣੇ ਉਸਤਾਦ ਦੀ ਮਾਰ ਤੋਂ ਬਿਨਾਂ ਗੱਲਾਂ ਨਹੀਂ ਹੁੰਦੀਆਂ। ਅਤੇ ਸਾਡਾ ਇਹ ਹੈ ਗਿੱਦੜ ਦਾਖ ਨਾ ਉਪੜੇ ਆਖੇ ਥੂਹ ਕੌੜੀ, ਜਿਵੇਂ ਹੁਣ ਦਾਖਾਂ ਤੱਕ ਉਹ ਗਿੱਦੜ ਦੀ ਪਹੁੰਚਦਾ ਨਹੀਂ, ਕਹਿੰਦਾ ਕੌੜੇ ਹੈ। ਅਤੇ ਹੁਣ ਜਿਹੜੀਆਂ ਗੱਲਾਂ ਨੂੰ ਅਸੀਂ ਸਮਝਦੇ ਨਹੀਂ, ਪਹੁੰਚ ਨਹੀਂ ਸਕਦੇ, ਕਹਿੰਦੇ ਦਾ ਐਵੇਂ ਪਖੰਡੇ ਹੀ ਹੈ, ਕੋਈ ਇਹ ਹੈ ਨਹੀਂ, ਹੈਗਾ ਸਭ ਕੁਛ ਹੈ ਪਰ ਉਹਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਇਹ ਸਰੀਰ 'ਚ ਵੀ ਦੱਸਦੇ ਤਾਂ ਚੀਰ ਪਾਠ ਕਰੋ ਕੀ ਨਿਕਲੂਗਾ, ਅਤੇ ਜੇ ਵਿਚਾਰ ਵਿਵੇਕ ਨਾ ਸ਼ਬਦ ਦਾ ਅਭਿਆਸ ਕਰੀਏ, ਅਤੇ ਫਿਰ ਹਰ ਯੋਗ ਪੰਧ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨ ਇੱਕ ਨਾ ਦਸਵਾਂ ਦੁਆਰ ਦਿਖਾਇਆ, ਇਹਦਾ ਸਾਰਾ ਕੁਛ ਹੈ ਨੌਨਿਦ, ਉਹਦਾ ਨਾਮ ਆ ਅਤੇ ਦੇਹੀ ਵਿੱਚ ਇਹਦਾ ਵਿਸਰਾਮ ਆ। ਨੌਨਿਦ ਹਰ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ ਹੈ। ਪਰ ਇਹ ਚੀਜ਼ਾਂ ਅਭਿਆਸ ਔਰ ਕਮਾਈ ਦੇ ਨਾਲ ਪ੍ਰਗਟ ਹੋਣ ਵਾਲੀਆਂ, ਜਿਹੜੇ ਬਚਨ ਵਿਲਾਸ ਕਰਦੇ ਹਾਂ ਇਹਨਾਂ ਨਾਲ ਸੁਣ ਕੇ ਉਤਸ਼ਾਹ ਹੁੰਦਾ, ਅਤੇ ਜਦੋਂ ਪ੍ਰੈਕਟੀਕਲ ਮਿਹਨਤ ਕਰੋਗੇ ਫਿਰ ਇਹ ਪ੍ਰਗਟ ਹੋਣਗੀਆਂ। ਵੈਸੇ ਨਹੀਂ, ਸੁਣਨੇ ਨਾਲ ਤਾਂ ਪਤਾ ਲੱਗਣਾ ਪਿਆ ਚੀਜ਼ਾਂ ਹੈਗੀਆਂ, ਅਤੇ ਜੇ ਮਿਹਨਤ ਅਭਿਆਸ ਸਿਆਣੇ ਪੁਰਸ਼ ਤੋਂ ਸਮੱਤ ਲੈ ਕੇ ਕਰਾਂਗੇ ਤਾਂ ਫਿਰ ਬਹੁਤ ਕੁਝ ਮਿਲ ਜਾਏਗਾ। ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਦੇ ਕਿ ਸੰਤ ਸਹਾਈ। ਹੁਣ ਦੇਖੋ ਜੇ ਕਿਸੇ ਨੇ ਕੀਰਤਨ ਸਿੱਖਣਾ, ਕਿਸੇ ਰਾਗੀ ਦੀ ਸੰਗਤ ਕਰਨੀ ਪਊ, ਮਕੈਨਿਕ ਵਾਲੇ ਆ, ਮਕੈਨਿਕ ਦੀ ਸੰਗਤ, ਇੰਜੀਨੀਅਰ ਆ ਇੰਜੀਨੀਅਰਾਂ ਦੀ, ਕੋਈ ਡਾਕਟਰੀ ਫਿਲਾਸਫਰੀ ਕਰਨੀ ਹੈ ਤਾਂ ਉਹਨਾਂ ਦੀ ਸੰਗਤ ਕਰਨੀ ਪਊ, ਉਹਨਾਂ ਦੀ ਮਾਰ ਖਾਣੀ ਪਊਗੀ। ਹਾਂਜੀ, ਕਿੰਨੇ ਦੇ ਵੱਲੋਂ ਡਾਕਟਰ ਬਣਨ ਵਾਸਤੇ ਜ਼ਿੰਦਗੀ ਲੱਗ ਜਾਂਦੀ ਹੈ। ਅੱਜ ਕਈ ਬੱਚੇ ਦੇਖੇ ਆ, ਉਹ ਸਰਜੀਕਲ ਡਾਕਟਰ 45-45 ਸਾਲ ਉਮਰਾਂ ਹੋ ਗਈਆਂ, ਵਿਆਹ ਦਾ ਵੀ ਸੰਕਲਪ ਨਹੀਂ। ਜਿਹੜੇ ਵਿਗਿਆਨੀ ਸਾਇੰਸਦਾਨ ਨੇ ਉਹ ਦਿਨ ਰਾਤ ਖੋਜਾਂ ਜੇ ਭੇਜੇ ਰਹਿੰਦੇ, ਰੋਟੀ ਖਾਣ ਦਾ ਵੀ ਚੇਤਾ ਕੇ ਵੀ ਭੁੱਲਿਆ ਰਹਿੰਦਾ, ਇੰਨੇ ਆਪਣੇ ਕੰਮ ਵਿੱਚ ਲੀਨ ਹੋ ਜਾਂਦੇ ਆ। ਇਸ ਵਾਸਤੇ ਜਿਹੜੇ ਮੈਰਿਟ 'ਤੇ ਜਾਣ ਵਾਲੇ ਵਿਦਿਆਰਥੀ ਹੈ, ਉਹ ਥੋੜ੍ਹੀ ਮਿਹਨਤ ਕਰਦੇ ਆ ਦਿਨ ਰਾਤ, ਅਤੇ ਜਿਨ੍ਹਾਂ ਨੇ ਰੋਟੀਆਂ ਖਾ ਕੇ ਘੁੰਮ ਘੁੰਮਾ ਕੇ ਚਲੇ ਜਾਣਾ, ਉਹਨੂੰ ਲਿਜਣ ਲਿਆਉਣਾ ਕੀ। ਇਸੇ ਤਰ੍ਹਾਂ ਹੀ ਜਿਹੜਾ ਅਧਿਆਤਮਵਾਦ ਹੈ, ਇਸ ਰਸਤੇ ਦੇ ਜਿਹੜੇ ਮਹਿਰਮ ਲੋਕ ਆ, ਜਿੰਨਾ ਚਿਰ ਉਹਨਾਂ ਦੀ ਸੰਗਤ ਨਹੀਂ ਕਰਾਂਗੇ, ਉਹਨਾਂ ਤੋਂ ਸਮਤ ਨਹੀਂ ਲਵਾਂਗੇ, ਇਹ ਜਿਹੜਾ ਅੰਦਰਲਾ ਮਾਰਗ ਹੈ ਅਧਿਆਤਮਵਾਦ ਰੂਹਾਨੀਅਤ ਦਾ, ਇਹਦੀ ਕਦੇ ਵੀ ਸਮਝ ਨਹੀਂ ਆ ਸਕਦੀ। ਸੋ ਇਸ ਵਾਸਤੇ ਐਵੇਂ ਫਰੋੜੀਆਂ ਮਾਰੀ ਜਾਣੀਆਂ, ਉਹ ਤਾਂ ਗੱਲ ਵੱਖਰੀ ਹੈ, ਪਰ ਜਿਹੜੇ ਰਸਤੇ ਤੁਰਦੇ, ਬੜਾ ਸੂਖਮ ਮਾਰਗ ਹੈ, ਇਹਦੇ ਵਾਸਤੇ ਵੀ ਬਹੁਤ ਅਭਿਆਸ ਹੈ। ਤਾਂ ਬਾਕੀ ਵਿਦਿਆ ਨੂੰ ਬ੍ਰਹਮ ਵਿਦਿਆ ਜਿਹੜੀ ਸਭ ਨੂੰ ਮਹਿੰਗੀ ਅਤੇ ਕਠਿਨ ਔਰ ਦੁਰਭ ਗਏ ਆ, ਇਹਦੇ ਵਾਸਤੇ ਤਾਂ ਬੜੀ ਮਿਹਨਤ ਉਪਰਾਲਾ ਕਰਨਾ ਪੈਂਦਾ। ਸੋ ਇਸ ਵਾਸਤੇ ਕਿ ਹਰ ਮਾਰਗ ਦੇ ਸਹਾਈ ਹੈ, ਅਤੇ ਆਪਾਂ ਹੁੰਦਾ ਇੱਕ ਬੰਦੇ ਨੇ ਗਲਤੀ ਕੀਤੀ, ਉਹ ਸਾਰੇ ਸਮਾਜ ਦਾ ਪੋਚਾ ਫੇਰ ਦੇਣਾ, ਲਓ ਜੀ ਤਾਂ ਮਾੜੇ ਹੀ ਹੈ। ਜੇ ਕੋਈ ਗਲਤੀ ਕਰ ਦਿੰਦਾ, ਸਾਰੇ ਥੋੜ੍ਹੀ ਮਾੜੇ ਹੋ ਗਏ, ਚੰਗੇ ਵੀ ਬਹੁਤ ਹੈ। ਜਿਸ ਦਿਨ ਸਾਰੇ ਮਾੜੇ ਹੋ ਗਏ, ਫਿਰ ਤਾਂ ਸੰਸਾਰ ਚੱਲਣਾ ਹੀ ਨਹੀਂ। ਸੰਸਾਰ ਨੈਗੇਟਿਵ ਪੋਜੀਟਿਵ ਦੋਵੇਂ ਤੱਤਾਂ ਨਾਲ ਚੱਲਦਾ ਹੁੰਦਾ, ਦਿਨ ਵੀ ਆ ਰਾਤ ਵੀ ਹੈ, ਬੁਰਖ ਵੀ ਆ ਸਿਆਣੇ ਵੀ ਹੈ, ਅਗਿਆਨ ਵੀ ਆ ਗਿਆਨ ਵੀ ਹੈ, ਸਾਰੀ ਤਰ੍ਹਾਂ ਹੀ ਹੈ। ਚੋਰ ਵੀ ਹੈਗੇ, ਸਾਧ ਵੀ ਹੈਗੇ, ਸਾਰੇ ਚੋਰ ਥੋੜ੍ਹੀ ਆ। ਜੇ ਸਾਰੇ ਚੋਰ ਹੋਣ, ਫਿਰ ਉਜਾੜਾ ਹੀ ਪੈ ਜਾਏ, ਸਾਧ ਵੀ ਹੈਗੇ। ਇਸੇ ਤਰ੍ਹਾਂ ਸੰਤ ਸਹਾਈ ਰਾਮ ਕੇ, ਜਿਹੜੇ ਉਹ ਸੰਤ ਸਹਾਈ ਪਰਮਾਤਮਾ ਦੇ ਦਰ ਦੇ ਕਬੂਲੇ ਹੋਏ ਮਹਾਂਪੁਰਖ ਆ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾਂ ਕੇ ਕੰਮ ਆ। ਉਹਨਾਂ ਵਾਸਤੇ ਲਿਖਿਆ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਿਲਾਏ। ਇਸ ਵਾਸਤੇ ਉਹ ਜਿਹੜੇ ਹਨ ਪਰਮਾਤਮਾ ਦੇ ਮਿਲਾਪ ਵਿੱਚ ਸਹਾਈ ਸਹਾਇਕ ਹਨ,
ਕਰ ਕਿਰਪਾ ਦੀਆ ਮਲਾਏ,
ਜਿਹਨਾਂ 'ਤੇ ਉਹ ਆਪਣੀ ਕਿਰਪਾ ਕਰ ਦਿੰਦੇ ਆ, ਰਸਤਾ ਦੱਸ ਦਿੰਦੇ ਆ, ਅਤੇ ਦੱਸੇ ਹੋਏ ਮਾਰਗ 'ਤੇ ਜਿਹੜਾ ਚੱਲਦਾ ਉਹਨਾਂ ਆਕੇਸ਼ਨਾਂ 'ਤੇ, ਉਹਨੂੰ ਵਿਛੜੇ ਹੋਏ ਪਰਮਾਤਮਾ ਨਾਲ ਮਿਲਾ ਦਿੰਦੇ ਹਨ।
ਸੇਜ ਸੁਹਾਵੀ ਸਰਬ ਸੁਖ,
ਇਹ ਜਿਹੜੀ ਅੰਤਸ਼ਕਰਨ ਰੂਪੀ ਸੇਜਾ ਹੈ, ਇਹ ਸੁਹਾਵੀ ਬੜੀ ਸੋਭਨੀ ਹੋ ਜਾਂਦੀ ਹੈ, ਕਿਉਂਕਿ ਸ਼ੁਭ ਗੁਣਾਂ ਦੇ ਨਾਲ ਜਦੋਂ ਸਾਧ ਸੰਗ ਜੀ ਇਸ ਨੂੰ ਸ਼ਿੰਗਾਰਿਆ ਗਿਆ, ਅਤੇ ਇਹ ਵੀ ਚੀਜ਼ ਸੁਭਾਅ ਵਾਲੀ ਬਣ ਜਾਂਦੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਨ ਹੈ, ਅਤੇ ਮੁਆਫ ਕਰਨਾ ਜੇ ਕੋਈ ਮੂਰਖ ਇਹਨੂੰ ਪੀੜਾ ਸਾਹਿਬ 'ਤੇ ਬਿਨਾਂ ਗੱਦੀਆਂ ਵਸਤਰਾਂ ਪਲਕਾਂ 'ਤੇ ਰੱਖ ਦੇਵੇ, ਅਤੇ ਮਹਾਰਾਜ ਦਾ ਸਰੂਪ ਹਾਂਜੀ ਸੁਭਾਵਿਕ ਹੋਏਗਾ, ਜੋ ਮਰਜ਼ਾਦਾ ਆ ਉੱਥੇ ਚਾਨਣੀ ਵੀ ਲਾਉਣੀ ਪਏਗੀ, ਸੁੰਦਰ ਵਿਛਾਈ ਵੀ ਕਰਨੀ ਪਏਗੀ। ਪੀੜਾ ਸਾਹਿਬ ਦੀ ਵਿਛਾਈ ਹੈ, ਰੁਮਾਲੇ ਕਿਵੇਂ ਲਾਉਣੇ ਆ, ਪਲਕ ਲਾਉਣੀ ਹੈ, ਉੱਪਰੇ ਰੁਮਾਲੇ ਹੈਗੇ ਆ ਰੁੱਤ ਦੇ ਮੁਤਾਬਕ, ਅਤੇ ਬਾਣੀ ਸੋਭਨੀਕ ਹੈ। ਪਰ ਜਿੰਨੀ ਕੋਈ ਜ਼ਿਆਦਾ ਸਤਿਕਾਰ ਵਾਲੀ ਚੀਜ਼ ਹੈ, ਉਹਦੇ ਵਾਸਤੇ ਉਹਦਾ ਸਤਿਕਾਰ ਵੀ ਵਧੇਰੇ ਹੀ ਕਰਨਾ ਪੈਂਦਾ। ਕਈ ਚੀਜ਼ਾਂ ਐਵੇਂ ਛੁੱਟੀਆਂ ਆਰਾਮ ਦੇ, ਇਸ ਵਾਸਤੇ ਸਿਆਣੇ ਪੁਰਸ਼ ਤਾਂ ਕਿਤੇ ਪਾਣੀ ਦਾ ਅੱਖਰ ਵੀ ਮਿਲ ਜਾਏ, ਕਾਗਜ਼ ਪੁਰਜਾ ਮਿਲ ਜਾਏ, ਚੁੱਕ ਕੇ ਅੱਖਾਂ ਨੂੰ ਲਾਉਂਦੇ, ਸਤਿਕਾਰ ਪਿਆਰ ਕਰਦੇ। ਅਤੇ ਮੂਰਖ ਜਿਹੜਾ ਉਹ ਕਈ ਗਲਤੀਆਂ ਕਰਕੇ ਬੇਅਦਬੀ ਵੀ ਕਰਦਾ ਹੈ। ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਕਰ ਕਿਰਪਾ ਦੀ ਅਮਲਾਏ ਸੇਜ ਸੁਹਾਵੀ, ਜਿਵੇਂ ਅਲਾਣਾ ਮੰਜਾਇਆ, ਟਾਈਮ ਤਾਂ ਪਾਸ ਹੋ ਜਾਊਗਾ, ਅਤੇ ਜੇ ਸੋਹਣਾ ਬਿਸਤਰਾ ਵਿਛਾਇਆ ਹੋਵੇ ਅਤੇ ਫਿਰ ਨੀਂਦ ਵੀ ਸੋਹਣੀ ਆਉਂਦੀ ਹੈ, ਸੁੱਖ ਆਰਾਮ ਵੀ ਹੁੰਦਾ। ਅਤੇ ਜੇ ਉਵੇਂ ਹੀ ਹੈ ਤਾਂ ਬਾਣ ਜਿਹੜਾ ਪੁਰਾਣਾ ਜਾਂ ਦੋਵੇਂ ਵੱਡ ਵੱਡ ਖਾ ਲਿਓ। ਸੋ ਇਸ ਵਾਸਤੇ ਜਿਹੜੀ ਅੰਤਸ਼ਕਰਨ ਰੂਪੀ ਸੇਜਾ, ਇਹਨੂੰ ਵੀ ਸ਼ੁਭ ਗੁਣਾਂ ਨਾਲ ਸ਼ਿੰਗਾਰਿਆ ਜਾਏ, ਇਹ ਵੀ ਬੜੀ ਪਵਿੱਤਰ ਸੋਭਨੀਕ ਬਣ ਜਾਂਦੀ ਹੈ।
ਹੁਣ ਦੁੱਖਾ ਨਾਹੀ ਜਾਏ,
ਫਿਰ ਉੱਥੇ ਦੁੱਖਾਂ ਦੀ ਜਾਏ ਜਗ੍ਹਾ ਨਹੀਂ ਰਹਿੰਦੀ। ਜੇ ਤਾਂ ਮਨ ਵਿੱਚ ਭੈੜੇ ਸੰਕਲਪ ਹੈ ਤੇ ਅੰਤਿਸ਼ ਕਰਨ ਵਿੱਚ ਸੁੱਖ ਹੋਏਗਾ, ਜੇ ਚਿੱਤ ਵਿੱਚ ਹਰ ਵੇਲੇ ਚਿੰਤਾ ਬਣੀ ਹੋਈ ਹੈ ਫਿਰ ਅੰਤਿਸ਼ ਕਰਨ ਵਿੱਚ ਸੁੱਖ ਹੋਊ, ਤੇ ਜੇ ਬੁੱਧੀ ਚੰਚਲ ਹੈ ਫਿਰ ਅੰਤਿਸ਼ ਕਰਨ ਵਿੱਚ ਸੁੱਖ ਹੋਏਗਾ, ਜੇ ਅੰਤਿਸ਼ ਕਰਨ 'ਚ ਹੰਕਾਰ ਹੈ ਚਾਰ ਬਿਰਤੀਆਂ ਸੁੱਖ ਹੋਏਗਾ, ਤੇ ਜੇ ਹੰਕਾਰ ਨੂੰ ਨਿਮਰਤਾ 'ਚ ਬਦਲ ਲਿਆ ਤੇ ਚਿੱਤ ਨੂੰ ਆਤਮ ਚਿੰਤਨ 'ਚ ਲਾ ਲਿਆ ਤੇ ਮਨ ਨੂੰ ਸੰਕਲਪਾਂ ਤੋਂ ਰਹਿਤ ਕਰਕੇ ਨਿਰਵਿਕਲਪ ਕਰ ਲਿਆ ਤੇ ਬੁੱਧੀ ਜਿਹੜੀ ਹੈ ਉਹ ਗਿਆਨਾਂ ਹੰਕਾਰ ਕਰ ਲਈ ਤੇ ਅੰਤਿਸ਼ ਕਰਨ ਦੀ ਸੇਜਾ ਸੋਭਨੀਕ ਹੋ ਜਾਏਗੀ। ਉਹ ਤਾਂ ਸੁਭਾਵਿਮਾਨ ਕਰ ਲੈਂਦੇ ਨਾ, ਕਿਉਂਕਿ ਬੁੱਧੀ ਦੇ ਵਿੱਚ ਬੜੀ ਬਰਕਤ ਹੈ। ਉਹ ਜਿਵੇਂ ਕੌਸ਼ਲ ਨਰੇਸ਼ ਸੀ ਅਯੋਧਿਆ ਦਾ, ਬੜੀ ਮਹਿਮਾ ਸੀ ਉਹਦੇ, ਕੋਈ ਚਾਰ ਵਿਅਕਤੀ ਹੈਗਾ ਕਿਸ ਤਰ੍ਹਾਂ ਦੇ ਸੀ, ਇੱਕ ਤਾਂ ਅੱਖਾਂ ਤੋਂ ਮਨਾਖਾ ਸੀ ਪ੍ਰਗਿਆ ਚਕਸ਼ੂ, ਇੱਕ ਕਾਣਾ ਸੀ, ਇੱਕ ਟੁੰਡਾ ਸੀ, ਇੱਕ ਪਿੰਗਲਾ ਸੀ। ਉਹ ਕਹਿੰਦੇ ਮਹਾਰਾਜ ਤੁਹਾਡੀ ਬੜੀ ਮਹਿਮਾ ਸੁਣੀ ਆ ਤੇ ਸਾਨੂੰ ਕੋਈ ਰਜੀਨਾ ਨੌਕਰੀ ਚਾਕਰੀ ਦਿਓ, ਅਸੀਂ ਵੀ ਦਿਨ ਸੌਖੇ ਕੱਟ ਲਈਏ। ਰਾਜਾ ਕਹਿਣ ਲੱਗਾ ਕਮਾਲ ਦੀ ਗੱਲ ਵੀ, ਨਾ ਚੌਹਾਂ ਨੂੰ ਨਾ ਤਾਂ ਫੌਜ ਫੂਜ ਇਹ ਕੰਮ ਕਰ ਸਕਦੇ ਆ, ਨਾ ਵਣਜ ਵਪਾਰ 'ਚ ਕਿਵੇਂ ਕੀਤਾ ਜਾਏ। ਰਾਜਾ ਕਹਿਣ ਲੱਗਾ ਤੁਸੀਂ ਆਪੋ ਆਪਣਾ ਕਰਤੱਵ ਦੱਸੋ, ਅਗਲੀ ਗੱਲ ਫੇਰ ਕਰਾਂਗੇ। ਜਿਹੜਾ ਅੰਨਾ ਸੀ ਉਹ ਕਹਿੰਦਾ ਹੇ ਰਾਜਨ, ਜਿਹਦੀ ਤੁਸੀਂ ਸਵਾਰੀ ਕਰਦੇ ਹਾਂ ਮੈਂ ਹੱਥ ਫੇਰ ਕੇ ਦੱਸ ਸਕਦਾ ਉਹ ਘੋੜਾ ਘੋੜੀ ਤੁਹਾਡੇ ਯੋਗ ਹੈ ਜਾਂ ਨਹੀਂ। ਦੂਸਰਾ ਆ ਗਿਆ ਉਹ ਸਾਧ ਸੰਗਤ ਜੀ ਜਿਹੜਾ ਪਿੰਗਲਾ ਸੀ, ਉਹ ਕਹਿੰਦਾ ਮੈਂ ਤੁਹਾਡੀ ਸੇਜਾ ਦੱਸ ਸਕਦਾ ਵੀ ਤੁਹਾਡੇ ਸੌਣ ਦੇ ਯੋਗ ਹੈ ਕਿ ਨਹੀਂ ਹੈ। ਮਕਾਣਾ ਆ ਗਿਆ ਤੂੰ ਬਈ ਤੂੰ ਦੱਸ ਕੀ ਦੱਸੇਗਾ, ਉਹ ਕਹਿੰਦਾ ਮੈਂ ਦੱਸ ਸਕਦਾ ਵੀ ਚੀਜ਼ ਤੁਹਾਡੇ ਖਾਣ ਦੇ ਯੋਗ ਹੈਗੀ ਕਿ ਨਹੀਂ ਹੈਗੀ। ਅੱਗੇ ਫਿਰ ਉਹ ਪਿੰਗਲਾ ਆ ਗਿਆ ਤੂੰ ਦੱਸ, ਕਹਿੰਦਾ ਮੈਂ ਦੱਸ ਸਕਦਾ ਵੀ ਇਹ ਬੰਦਾ ਕਿਹੜੀ ਜਾਤ ਕਿਹੜੇ ਖਾਨਦਾਨ ਦਾ। ਕਹਿੰਦੇ ਵੀ ਗੱਲ ਤਾਂ ਕਮਾਲ ਆ, ਹੁਣ ਲੱਗਾ ਇਕੱਲੇ ਇਕੱਲੇ ਨੂੰ ਪੁੱਛਣ। ਅੰਨੇ ਨੂੰ ਪੁੱਛਿਆ ਮੇਰੀ ਘੋੜੀ ਜੀ ਤੇ ਮੈਂ ਰੋਜ਼ ਸਵਾਰੀ ਕਰਦਾ, ਹੁਣ ਹੱਥ ਉੱਤ ਪਿੱਠ 'ਤੇ ਫੇਰਿਆ, ਕਹਿੰਦਾ ਇਹ ਜੋੜੇ ਜੰਮੇ ਸੀ, ਇਹਦੀ ਦੈਨੀ ਜਿਹੜੀ ਕੁੱਖ ਆ ਉਹ ਕਮਜ਼ੋਰ ਆ, ਇਹ ਤੁਹਾਡੇ ਸਵਾਰੀ ਦੇ ਲਾਇਕ ਨਹੀਂ, ਇਹ ਦਹਿਨੇ ਪਾਏ ਡਿੱਗ ਸਕਦੀ ਹੈ, ਤੁਸੀਂ ਸੱਟ ਪੇਟ ਖਾ ਕੇ ਮਰ ਵੀ ਸਕਦੇ ਹੋ। ਮੈਂ ਕਿਹਾ ਵੀ ਇਹ ਕਿਵੇਂ, ਉਹ ਜਿਹੜੇ ਪੁੱਛਿਆ ਸਹੀ ਇਸਨੇ ਜਿਹੜੇ ਕਿਹਾ ਦੇ ਉਹ ਸਲੂਤਰੀ ਨਾ ਜਿੱਥੋਂ ਖਰੀਦੀ ਸੀ ਉਹ ਕਹਿੰਦੇ ਵਾਕਿਆ ਹੀ ਇਹ ਜੋੜੇ ਹੋਏ ਸੀ ਬਛੇਰੇ ਬਛੇਰੀ, ਉਹ 500 ਤਨਖਾਹ ਬਣੀ ਸੀ, ਕਹਿੰਦਾ 1000 ਕਰ ਦਿਓ। ਹੁਣ ਦੂਆ ਆ ਗਿਆ ਉਹ ਖਾਣੇ ਵਾਸਤੇ, ਹਾਂਜੀ, ਅਤੇ ਬਹੁਤ ਤਰ੍ਹਾਂ ਦੇ ਪਦਾਰਥ ਬਣੇ, ਦਹੀਂ ਭਾਂਤ ਵੀ ਸੀ। ਕਹਿੰਦਾ ਜੀ ਜਿਹੜੇ ਦਹੀਂ ਭਾਂਤ ਚੌਲ ਤੁਹਾਡੇ ਖਾਣ ਦੇ ਯੋਗ ਨੇ। ਕਹਿੰਦਾ ਉਹ ਕਿਵੇਂ, ਕਹਿੰਦੇ ਜਿਹੜੇ ਚੌਲ ਸੀ ਨਾ ਇਹ ਸ਼ਮਸ਼ਾਨ ਘਾਟ ਵੀ ਕਿਸੇ ਨੇ ਧਰਤੀ 'ਚ ਬੀਜੇ ਹੋਏ ਸੀ, ਇਹ ਤੁਹਾਡੇ ਖਾਣ ਦੇ ਯੋਗ ਨੇ। ਜੇ ਲੋਕ ਪੜਤਾਲ ਕੀਤੀ ਤਾਂ ਉਹ ਵੀ ਨਿਕਲਿਆ, ਕਹਿੰਦਾ ਇਹਦਾ ਵੀ 1000 ਰੁਪਇਆ ਕਰ ਦਿਓ। ਤੀਆ ਆ ਗਿਆ ਇਹ ਸੇਜਾ ਬਾਰੇ ਦੱਸ, ਉਹ ਕਹਿੰਦਾ ਮਹਾਰਾਜ ਇਹ ਜਿਹੜੀ ਸੇਜਾ ਤੁਹਾਡੇ ਸੌਣ ਦੇ ਲਾਇਕ ਨਹੀਂ। ਕਹਿੰਦਾ ਕਿਉਂ, ਕਹਿੰਦੇ ਬਿਸਤਰੇ ਦੇ ਵਿੱਚ ਸੂਰ ਦੇ ਵਾਲ ਆ, ਉਹੀ ਦੇਖਿਆ ਤਾਂ ਵਾਲ ਖਿੱਚਣੇ ਲੈ, ਹਾਂਜੀ, ਜਾਂ ਪਰਖਣ ਲਈ ਉਹਨੇ ਆਪੇ ਰੱਖੇ ਹੋਣਗੇ। ਹੁਣ ਅਗਲਾ ਆ ਗਿਆ ਚੌਥਾ, ਕਹਿੰਦਾ ਤੂੰ ਦੱਸ ਫਿਰ ਮੈਂ ਕਿਹੜੀ ਜਾਤ ਦਾ ਕਿਹੜੇ ਖਾਨਦਾਨ ਦਾ। ਉਹ ਕਹਿੰਦਾ ਮਹਾਰਾਜ ਮੈਨੂੰ ਪ੍ਰਾਣ ਦਾਨ ਦਿਓ ਪਹਿਲਾਂ ਫਿਰ ਦੱਸੂੰਗਾ, ਜੇ ਮੈਂ ਸੱਚ ਦੱਸਿਆ ਤੁਸੀਂ ਮੈਨੂੰ ਮਾਰ ਹੀ ਦਿਓਗੇ। ਕਹਿੰਦੇ ਨਹੀਂ ਤੈਨੂੰ ਪ੍ਰਾਣ ਦਾਨ ਦਿੱਤਾ, ਨਿਛੰਕ ਹੋ ਕੇ ਕਹਿ ਕੁਛ ਨਹੀਂ ਕਹਿੰਦੇ। ਉਹ ਕਹਿਣ ਲੱਗਾ ਤੂੰ ਰਾਜੇ ਦਾ ਪੁੱਤ ਨਹੀਂ। ਰਾਜੇ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਹੁਣ ਬਚਨ ਦੇ ਬੈਠਾ ਸੀ ਮੈਂ ਪ੍ਰਾਣ ਦਾਨ ਦਾ। ਉਹ ਕਹਿੰਦਾ ਮੈਂ ਰਾਜੇ ਦਾ ਪੁੱਤ ਕਿਉਂ ਨਹੀਂ? ਕਹਿੰਦੇ ਪਹਿਲੇ ਸਾਡੇ ਭਰਾ ਨੇ ਦੱਸਿਆ ਤੂੰ 500 ਤੋਂ 1000 ਰੁਪਇਆ ਕੀਤਾ, ਦੂਜੇ ਦਾ ਵੀ 500 ਤੋਂ 1000, ਧੀਏ ਦਾ ਵੀ, ਅਤੇ ਮੈਨੂੰ ਵੀ ਇਹ ਕੁਝ ਦੱਸਣਾ ਸੀ ਅਤੇ ਤੂੰ ਬਾਣੀਏ ਦਾ ਪੁੱਤ ਆ। ਜੇ ਤੂੰ ਰਾਜੇ ਦਾ ਪੁੱਤ ਹੁੰਦਾ ਸਾਨੂੰ ਪਿੰਡਾਂ ਦੀ ਜਗੀਰ ਦਿੰਦਾ, ਕੋਈ ਹੋਰ ਤੋਹਫੇ ਇਨਾਮ ਦਿੰਦਾ, ਹੈਂ ਹੁਣ ਸਭਾ 'ਚ ਰਾਜਾ ਸ਼ਰਮਿੰਦਾ ਬੜਾ ਹੋਇਆ। ਭਾਵ ਕੀ ਹੈ, ਸੰਸਾਰ ਦੇ ਉੱਤੇ ਬੁੱਧੀ ਦਾ ਬਲ ਪੈਂਦਾ ਹੈ, ਉੱਥੇ ਨਹੀਂ ਵੀ ਅੱਖਾਂ ਦੁਆਨਾ ਆ ਇਹ ਡੋਡਾ ਪਿੰਗਲਾਇਆ ਅਤੇ ਕਾਣਾ ਹੈ, ਅਤੇ ਜੇ ਆਪਾਂ ਸਰੀਰ ਕਰਕੇ ਸਾਰੀ ਤਾਂ ਸਹੀ ਸਲਾਮਤ ਵੀ ਹਾਂ, ਜੇ ਬੁੱਧੀ ਕੰਮ ਨਹੀਂ ਕਰਦੀ ਤਾਂ ਕੁਛ ਵੀ ਹੈ ਨਹੀਂ। ਸੋ ਇਸ ਵਾਸਤੇ ਜਿਹੜੇ ਬੇਬੁੱਧੇ ਲੋਕ ਆ ਉਹ ਆਪਣੀ ਮਰਜ਼ੀ ਨਾਲ ਉਲ ਜਲੂਲ ਬਹੁਤ ਬੋਲਦੇ ਆ, ਜਿਹੜੇ ਸਿਆਣੇ ਪੁਰਸ਼ ਆ ਉਹ ਆਪਣੀ ਬੁੱਧੀ ਦੇ ਨਾਲ ਰਾਜੇ ਨੂੰ ਵੀ ਸੁਭਾਅ ਵਿੱਚ ਸ਼ਰਮਿੰਦਾ ਕਰ ਸਕਦੇ ਆ। ਇਸ ਕਰਕੇ ਬੁੱਧੀ ਦੀ ਬਰਕਤ ਐਸੀ ਹੁੰਦੀ ਹੈ ਇਹ ਫਿਰ ਸਿਆਣੇ ਪੁਰਸ਼ਾਂ ਦੀ ਸੰਗਤ ਨਾਲ ਹੀ ਸੋਝੀ ਭਾਈ ਆਉਂਦੀ ਹੈ। ਅਤੇ ਜੇ ਕਹੀਏ ਵੀ ਸਕੂਲਾਂ ਦੀ ਮੈਂ ਇੰਨੀਆਂ ਡਿਗਰੀਆਂ ਕਰ ਲਈਆਂ ਅਤੇ ਉਹ ਤਲਾਅ ਦੀਆਂ ਮੱਛੀਆਂ ਬਣੀਆਂ ਰਹੀਆਂ ਫਿਰ ਤਾਂ ਗੱਲ ਨਹੀਂ ਬਣਨਾ, ਅਤੇ ਜੇ ਉਹ ਕੰਢਾ ਤੋੜ ਕੇ ਨਹਿਰ ਵਗਾਵਾਂਗੇ ਫਿਰ ਪਰਪਕਾਰ ਕਰੂਗਾ, ਪਾਣੀ ਡੈਮ ਬਣਾਵਾਂਗੇ, ਬਿਜਲੀ ਬਿਜਲੀ ਵੀ ਕਈ ਕੁਝ ਹੁੰਦਾ। ਇਸ ਤਰ੍ਹਾਂ ਕਈਆਂ ਦੀ ਬੁੱਧੀ ਪੜ੍ਹ ਤਾਂ ਬਹੁਤ ਜਾਂਦੇ ਆ, ਬਸ ਉਹ ਤਲਾਅ ਦੇ ਪਾਣੀ ਵਾਂਗੂ ਹੀ ਹੈ, ਉਹ ਖੜਾ ਪਾਣੀ ਕਈ ਵਾਰੀ ਮੁਸ਼ਕ ਵੀ ਜਾਂਦਾ, ਕੀੜੇ ਵੀ ਪੈ ਜਾਂਦੇ, ਜਾਲਾ ਵੀ ਪੈ ਜਾਂਦਾ। ਅਤੇ ਜੇ ਉਹਨੂੰ ਵਰਤਿਆ ਜਾਏ ਉਹਦਾ ਨਹਿਰ ਡੈਮ ਬਣਾ ਕੇ ਪਰਪਕਾਰ ਵੱਲ ਫਿਰ ਬੁੱਧੀ ਸਫਲ ਹੁੰਦੀ ਹੈ। ਇਹਦੇ ਵਾਸਤੇ ਸਿਆਣੇ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਇਸ ਕਰਕੇ ਗੁਰੂ ਮਹਾਰਾਜ ਜਿਹੜੀ ਬ੍ਰਹਮ ਵਿੱਦਿਆ ਇਹਦੇ ਸਹਾਇਕ ਸੰਤ ਲੋਕ ਆ, ਕਰ ਕਿਰਪਾ ਦੀ ਅਮਲ ਆਏ। ਪਹਿਲਾਂ ਨਿਰੰਕਾਰ ਦੀ ਕਿਰਪਾ ਨਾਲ ਪੂਰਨ ਸਾਧੂ ਮਿਲਦਾ, ਸਾਧੂ ਦੀ ਕਿਰਪਾ ਹੋਵੇ ਤੂੰ ਪਰਮਾਤਮਾ ਨੂੰ ਰੰਗ ਢੰਗ ਯੁਗਤੀ ਵਿਚਾਰ ਦੱਸ ਕੇ ਮਿਲਾ ਦਿੰਦੇ ਹਨ, ਸੇਜ ਸੁਹਾਵੀ ਸਰਬ ਸੁਖ। ਫਿਰ ਉਹਨਾਂ ਗੁਰਮੁਖਾਂ ਦੀ ਜਿਹੜੀ ਅੰਤਿਸ਼ਕਰਨ ਰੂਪੀ ਸੇਜਾ ਸੁਹਾਵੀ ਹੋ ਜਾਂਦੀ ਹੈ, ਸੋਭ ਨੇਕ ਅਤੇ ਸਾਰੇ ਸੁੱਖਾਂ ਨੂੰ ਪ੍ਰਗਟ ਕਰਨ ਵਾਲੀ ਬਣ ਜਾਂਦੀ ਹੈ।
ਇਸ ਪੁੰਨੀ ਵੱਡ ਭਾਗਣੀ
ਹੁਣ ਦੁੱਖਾਂ ਨਾ ਹੀ ਜਾਏ, ਫਿਰ ਉੱਥਾਂ ਦੁੱਖਾਂ ਦੀ ਜਾਏ ਜਗ੍ਹਾ ਹੀ ਨਹੀਂ ਰਹਿੰਦੀ, ਕਿਉਂਕਿ ਆਤਮਾ ਗਿਆਨੀ ਹੋ ਗਿਆ। ਜਿਹੜਾ ਆਤਮਾ ਗਿਆਨੀ ਆ ਉਹ ਦੁੱਖ ਨੂੰ ਵੀ ਸੁੱਖ 'ਚ ਬਦਲ ਲੈਂਦਾ। ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਜੇ ਉਵੇਂ ਕਿਸੇ ਦਾ ਬੰਦ ਬੰਦ ਕੱਟਿਆ ਜਾਏ ਹੈ ਤਾਂ ਦੁੱਖ ਪੋਟਾ ਪੋਟਾ ਕੱਟਣਾ ਕੋਈ ਸੌਖਾ ਤਾਂ ਹੈ ਨਹੀਂ। ਹੋਰ ਆਤਮਾ ਗਿਆਨੀ ਹੋਣ ਕਰਕੇ ਦੇਹ ਇਤਿਹਾਸ ਤੋਂ ਇੰਨਾ ਉੱਪਰ ਉੱਠ ਗਏ, ਦੁੱਖ ਵਿੱਚ ਸੂਖ ਮਨਾਈ, ਇਹ ਅਵਸਥਾ ਸੀ ਉਹਨਾਂ ਦੀ। ਇਸ ਕਰਕੇ ਕਹਿੰਦੇ ਇੱਛ ਪੁੰਨੀ ਵੱਡ ਭਾਗਣੀ, ਉਹ ਜਿਹੜੇ ਐਸੇ ਵੱਡਿਆਂ ਭਾਗਾਂ ਵਾਲੇ ਪੁਰਸ਼ ਆ ਉਹਨਾਂ ਦੀਆਂ ਸਾਰੀਆਂ ਇੱਛਾਂ ਗੁਰੂ ਨੇ ਪੂਰੀਆਂ ਕਰਤੀਆਂ। ਅਤੇ ਜੇ ਮਨ ਵਿੱਚ ਖੁਆਇਸ਼ ਹੁੰਦੀ ਉਹ ਇਸਤਰੀਆਂ ਦੇ ਡੋਲੇ ਦਿੰਦੇ ਸੀ ਉੱਥੇ ਡੋਲ ਜਾਂਦੇ, ਮਾਇਆ ਦਿੰਦੇ ਸੀ ਉੱਥੇ ਡੋਲ ਜਾਂਦੇ, ਉੱਚੀਆਂ ਪਦਵੀਆਂ ਦਿੰਦੇ ਸੀ ਉੱਥੇ ਡੋਲ ਜਾਂਦੇ, ਕੋਈ ਹੋਰ ਲਾਲਚ ਦਿੰਦੇ ਉੱਥੇ ਡੋਲ ਜਾਂਦੇ। ਅਤੇ ਜਿਹੜੇ ਕਿਸੇ ਪ੍ਰਲੋਭਨ ਦੁਆਰਾ ਨਹੀਂ ਡੋਲਦਾ ਉਹੀ ਪੁਰਸ਼ ਪੂਰਾ ਨਾ, ਅਧੂਰਾ ਆਦਮੀ ਤਾਂ ਚਾਹ ਦੀ ਪਿਆਲੀ 'ਤੇ ਲੱਟੂ ਹੋ ਜਾਂਦਾ। ਅਤੇ ਜੇ ਹਾਰ ਮਿਲ ਜਾਏ ਸੰਤਰੇ ਦੀ ਬੋਤਲ 'ਚੋਂ ਫਿਰ ਤਾਂ ਕਿਆ ਇਹ ਕਹਿਣਾ, ਫਿਰ ਤਾਂ ਘੁੰਮਣਾ ਪਾਉਣ ਲੱਗ ਜਾਂਦੇ। ਅਤੇ ਜੇ ਫਿਰ ਕਰਾਰਾ ਜਿਹਾ ਹਾਂਜੀ ਉਹ ਬਣਿਆ ਹੋਵੇ ਖਾਣ ਖੋਣ ਨੂੰ ਫਿਰ ਤਾਂ ਪਹਿਲਾਂ ਹੀ ਪਾਉਣਗੇ ਮੋਰ ਵਾਂਗੂ। ਸੋ ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀਆਂ ਤਾਂ ਫਿਰ ਇੱਛਾ ਰੱਬ ਨੇ ਪੂਰੀਆਂ ਕੀਤੀਆਂ, ਇੰਨਾ ਸੰਤੋਖ ਆ ਜਾਂਦਾ, ਦੁਨੀਆਂ ਦਾ ਕੋਈ ਵੀ ਲੋਭ ਲਾਲਚ ਉਹਨਾਂ ਨੂੰ ਭਰਮਾ ਨਹੀਂ ਸਕਦਾ, ਉਹ ਡੋਲਦੇ ਨਹੀਂ, ਉਹਨਾਂ ਦਾ ਪ੍ਰਾਣਾਂ ਦਾ ਅੰਤ ਹੋ ਜੂ, ਬੰਦ ਬੰਦ ਕੱਟਿਆ ਜੋ ਖੋਪਰ ਲੈ ਜਾਏਗਾ, ਚਰਖੜੀਆਂ ਦੇ ਤੂੰਬੇ ਤੂੰਬੇ ਹੋ ਜਾਣਗੇ, ਜਬੂਰਾਂ ਨਾਲ ਮਾਸ ਨੋਚੇ ਜਾਣਗੇ, ਲੇਕਿਨ ਦੁਨੀਆਂ ਦੇ ਲਾਲਚ ਪ੍ਰਭਾਵ ਥੱਲੇ ਆ ਕੇ ਆਪਣਾ ਜੀਵਨ ਜਿਹੜਾ ਉਹਨੂੰ ਬਰਬਾਦ ਨਹੀਂ ਕਰਦੇ। ਅਤੇ ਆਮ ਜਿਹੜਾ ਬੰਦਾ ਉਹ ਫਿਰ ਕਿਸੇ ਨਾ ਕਿਸੇ ਲਾਲਚ ਪਾ ਜਾਂਦਾ, ਉੱਥੋਂ ਜੀ ਆਪਾਂ ਨੂੰ ਇੰਨੇ ਕਿੱਲੇ ਆ ਜਾਣਗੇ, ਉੱਥੇ ਮੁੰਡਾ ਵਿਆਹ ਲਈਏ, ਉਹਨਾਂ ਦੀ ਇਕੱਲੀ ਇਕੱਲੀ ਕੁੜੀ ਹੈ, ਕੁੜੀ ਵਿਆਹੀ ਹੈ, ਇਹ ਮੁੰਡਾ ਇਕੱਲਾ ਹੀ ਹੈ ਜੀ, ਸਾਡੀ ਕੁੜੀ ਨੂੰ ਬਹੁਤੀਆਂ ਰੋਟੀਆਂ ਨਹੀਂ ਪਕਾਉਣੀਆਂ ਪੈਣਗੀਆਂ, ਗੱਜ ਕੇ ਬੋਲੋ ਸਤਿਨਾਮ। ਹੁਣ ਦੁਨੀਆਂ ਹਾਵ ਭਾਵ ਸੋਚਦੀ, ਉਹ ਮੁੰਡਾ ਕੈਨੇਡਾ ਗਿਆ, ਬੁੱਢਾ ਡੇਰਾ ਨਹੀਂ ਦੇਖਣਾ, ਕੋਈ ਸਿੱਖੀ ਨਹੀਂ ਦੇਖਣੀ, ਸਿਰਫ ਲਾਲਚ ਵਿੱਚ ਉੱਥੇ ਜਾ ਕੇ ਭਾਵੇਂ ਸੂਲਾਂ ਦੀ ਸੇਜ 'ਤੇ ਵਿਚਾਰੀ ਘੜੀ ਸੁਣਦੀ ਰਹੇ। ਅਸੀਂ ਬਸ ਇਹ ਚੀਜ਼ਾਂ ਦੇਖਦੇ ਹਾਂ, ਗੁਣ ਵਿੱਦਿਆ ਨਹੀਂ ਦੇਖਦੇ, ਕੋਈ ਕਰਮ ਧਰਮ ਆਚਾਰ ਵਿਚਾਰ ਨਹੀਂ ਦੇਖਦੇ, ਗੁਰਸਿੱਖੀ ਨਹੀਂ ਦੇਖਦੇ, ਬਸ ਘਰੋਂ ਕਿਸ ਤਰ੍ਹਾਂ ਇਹਨਾਂ ਨੂੰ ਕੱਢਣਾ ਹੈ। ਜਿਵੇਂ ਕੁੱਤਾ ਆ ਜਾਣ ਡੰਡਾ ਲੈ ਕੇ ਮਗਰ ਹੋ ਜਾਂਦੇ, ਸਾਡੇ ਦੇਸ਼ ਕੁੜੀਆਂ ਦੀ ਹਾਲਤ ਇਹ, ਇਹਨਾਂ ਨੂੰ ਘਰੋਂ ਕੱਢੋ ਸੀ ਕਿਵੇਂ ਨਿਕਲਦੀਆਂ। ਉਹ ਮਾਂ ਪੇ ਕਹਿੰਦੇ ਬਗਾਨੇ ਘਰ ਦਾ ਧਾਨਿਆ, ਸਹੁਰਿਆਂ ਦੇ ਜਾਂਦੇ ਉਹ ਕਹਿੰਦੀ ਬਗਾਨੇ ਘਰ ਦੀ ਹੈ, ਇਹਨੂੰ ਆਪਣਾ ਕਿਸੇ ਨੇ ਬਣਾਇਆ ਹੀ ਨਹੀਂ। ਆਪਣਾ ਨਾਮ ਬਣਾਉਣ ਦੇ ਕਾਰਨ ਕਿਵੇਂ ਇੱਜ਼ਤ ਹਿੰਦੁਸਤਾਨ ਦੀ ਰੁਲਦੀ ਰਹੀ, ਹੁਣ ਵੀ ਰੁਲੀ ਜਾਂਦੀ ਹੈ, ਇਹ ਹਾਲ ਆ। ਸੋ ਇਸ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਹਨਾਂ ਨੇ ਬਈ ਇਹ ਆਵਾਜ਼ ਦਿੱਤੀ ਸੀ, ਸੋ ਕਿਉਂ ਮੰਦਾ ਆਖਿਆ ਜਿੱਤ ਜਮੇ ਰਾਜਾਨ, ਪੂਰਾ ਸ਼ਬਦ ਆਸਾ ਦੀ ਵਾਰ ਦਸਮ ਪਾਤਸ਼ਾਹ ਨੇ ਕਿਹਾ ਸੀ ਨਾ, ਮੇਣੇ ਮਸੰਦੀਏ ਧੀਰ ਮਲੀਏ ਰਾਮ ਰਹੀਏ, ਕੁੜੀ ਮਾਰ ਨੜੀ ਮਾਰ ਮੇਰਾ ਸਿੱਖ ਨਾ ਵਰਤੇ। ਪਰ ਹੁਣ ਆਪਾਂ ਦੇਖ ਲਓ ਵਿਚਾਰ ਕੇ ਕਿੱਧਰ ਤੁਰੇ ਹੋਏ ਹਾਂ। ਗੁਰੂ ਮਹਾਰਾਜ ਦੱਸ ਰਹੇ ਹਨ,
ਇਸ ਪੁੰਨੀ ਵੱਡ ਭਾਗਣੀ,
ਉਹ ਵੱਡਿਆਂ ਭਾਗਾਂ ਵਾਲੇ ਜਿਹੜੇ ਗੁਰਮਤਿ ਸਿਧਾਂਤ ਨੂੰ ਲੈ ਕੇ ਦੱਸੇ ਹੋਏ ਮਰਜ਼ਾਦਾ ਵਿੱਚ ਚੱਲਦੇ ਆ, ਉਹਨਾਂ ਦੀਆਂ ਤਮਾਮ ਗੁਰਮਤਿ ਵਾਲੀਆਂ ਇੱਛਾ ਸੰਪੂਰਨ ਹੋ ਜਾਂਦੀਆਂ ਹਨ।
ਵਰ ਪਾਇਆ ਹਰ ਰਾਏ,
ਹਰੀ ਰਾਜਾ ਰੂਪ ਪ੍ਰਕਾਸ਼ ਰੂਪੇ ਵਰ ਲਾੜਾ ਪਾ ਲਿਆ, ਫਿਰ ਅੰਡੇ ਪੇ ਦਾ ਡਰ ਨਹੀਂ ਰਹਿੰਦਾ, ਇਹ ਦੂਏ ਤਾਂ ਮਰਦੇ ਜੰਮਦੇ ਰਹਿਣਗੇ। ਅਤੇ ਜੇ ਉਸ ਮਾਲਕ ਨੂੰ ਪਤੀ ਬਣਾ ਲਿਆ, ਨਿਰੰਕਾਰ ਪਰਮੇਸ਼ਰ ਨੂੰ, ਬਾਰ ਵਿਨਾਸੀ ਪਾਇਆ ਨਾ ਕਦੇ ਮਰੇ ਨਾ ਜਾਇਆ, ਅਤੇ ਜੇ ਵਿਨਾਸੀ ਪਾ ਲਿਆ ਨਾ, ਫਿਰ ਬੇਛੋੜਾ ਨਾ ਹੋਵੇ ਬਲਰਾਮ ਜੀ, ਉਹ ਫਿਰ ਅੰਡੇ ਪੇ ਦਾ ਦੁੱਖ ਨਹੀਂ ਹੁੰਦਾ। ਅਤੇ ਇਸ ਕਰਕੇ ਜਿਹੜਾ ਵਿਡੋਲ ਡਾਲ ਜਾਂਦਾ ਉਹਨੂੰ ਕੀ ਲੈਣਾ ਦੇਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਰ ਰਾਇਆ ਬਰ ਪਾਇਆ ਹਰ ਰਾਏ, ਬਰ ਮੈਨੇ ਸ੍ਰੇਸ਼ਟ, ਇਹ ਆਤਮਾ ਪਰਮਾਤਮਾ ਰੂਪੀ ਲਾੜਾ ਪਾ ਲਿਆ ਜੀਵਾਤਮਾ ਨੇ, ਕਿਹੜਾ ਹਰੀ ਰਾਜ, ਜਿਹੜਾ ਹਰੀ ਰਾਜਾ ਰਾਏ ਪ੍ਰਕਾਸ਼ ਰੂਪ ਹੈ।
ਮਿਲ ਸਹੀਆ ਮੰਗਲ ਗਾਵਹੀ,
ਪੁੱਜ ਗਿਆ ਸੁਰੂਪੀ ਸਖੀਆਂ ਮਿਲ ਕੇ ਪਰਮਾਤਮਾ ਦਾ, ਜਾ ਸਰੂਪੀ ਸੌਂਗ ਗੀਤ ਗਾ ਰਹੀਆਂ ਹਨ।
ਗੀਤ ਗੋਬਿੰਦ ਅਲਾਏ,
ਜਿੱਥੇ ਵੀ ਬੈਠਦੇ ਆ ਨਿੰਦਿਆ ਚੁਗਲੀ ਨਹੀਂ ਕਰਦੇ, ਮਨ ਦੀ ਪੜਾਵ ਸਿੱਖ ਦੂਏ ਦੇ ਵਿਰੁੱਧ ਨਹੀਂ ਕੱਢਦੇ, ਉਹ ਤਾਂ ਗੋਜ ਉਹ ਇੰਦਰੀਆਂ ਦਾ ਬਿੰਦ ਪ੍ਰਕਾਸ਼ ਨਿਰੰਕਾਰ ਪਰਮੇਸ਼ਰ ਆ, ਉਹਨਾਂ ਦੇ ਗੁਣਾਂ ਦੀ ਅਲਾਪ ਜਾਰੀ ਕਰਦੇ। ਆਮ ਬੰਦੇ ਤੁਸੀਂ ਦੇਖ ਲਓ ਜਿੱਥੇ ਬੈਠਣਗੇ, ਬਸ ਇੱਕ ਦੂਜੇ ਜ਼ਹਿਰ ਕਿਵੇਂ ਕੱਢਦੇ, ਇੱਕ ਦੂਜੇ ਦੀ ਮਿੱਟੀ ਚੰਗੀ ਪੁੱਟਣਗੇ, ਛੱਜ 'ਚ ਪਾ ਕੇ ਉਹਨੂੰ ਚੰਗਾ ਛੱਡਣਗੇ। ਬਹੁਤੀ ਦੁਨੀਆਂ ਦਾ ਤਾਂ ਇਹੀ ਕੰਮ ਹੈ, ਪਰ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦਾ ਲੱਛਣ ਇਹ ਹੈ, ਕਿਉਂਕਿ ਇੱਥੋਂ ਹੀ ਲੱਛਣ ਦੇਖਿਆ ਜਾਂਦਾ ਨਾ ਕਿ ਕਿਹਦੀ ਔਕਾਤ ਕੀ ਹੈ, ਉਹਦੇ ਸ਼ਬਦਾਂ ਤੋਂ ਫਰਕ ਹੋ ਜਾਂਦੀ। ਉਹ ਕਹਿੰਦੇ ਵੀ ਗੀਤ ਗੋਬਿੰਦ ਆਲਾ, ਉਸ ਨਿਰੰਕਾਰ ਦੇ ਗੀਤਾਂ ਦੀ ਅਲਾਪਚਾਰੀ ਕਰਦੇ ਹਨ।
ਹਰ ਜਿਹਾ ਅਵਰ ਨਾ ਦਿਸਾਈ,
ਉਹਨਾਂ ਦਾ ਦ੍ਰਿੜ ਵਿਸ਼ਵਾਸ ਸ਼ਰਧਾ ਭਗਤੀ ਇੰਨੀ ਮਹਾਨ ਆ, ਨਿਰੰਕਾਰ ਦੇ ਬਰਾਬਰ ਕੋਈ ਨਜ਼ਰ ਨਹੀਂ ਆਉਂਦਾ, ਉਹੀ ਸੱਚਾ ਔਰ ਸੰਪੂਰਨ ਹੈ।
ਕੋਈ ਦੂਜਾ ਲਵੇ ਨਾ ਲਾਏ,
ਕੋਈ ਦੂਜਾ ਉਹਨੇ ਦੇ ਲਵੇ ਸਦਰਸ਼ਤਾ ਨਹੀਂ ਲਾ ਸਕਦਾ, ਬਰਾਬਰੀ ਨਹੀਂ ਲਾ ਸਕਦਾ, ਕਿਉਂਕਿ ਹੁਣ ਧੰਨ ਗੁਰੂ ਨਾਨਕ ਸਾਹਿਬ ਉਹਨਾਂ ਦੀ ਬਰਾਬਰੀ ਕੋਈ ਲੈ ਲਿਆ, ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ, ਜਿਸ ਤਰ੍ਹਾਂ ਦੇ ਉਹ ਉਸ ਤਰ੍ਹਾਂ ਦੇ ਤਾਂ ਉਹੀ ਹੈ ਨਾ। ਸੋ ਇਸ ਵਾਸਤੇ ਕੋਈ ਉਹਨਾਂ ਦੀ ਬਰਾਬਰੀ ਸਦਰਸ਼ਤਾ ਨਹੀਂ ਲੈ ਸਕਦਾ, ਉਹਨਾਂ ਦੇ ਜਿਹੜੇ ਗੁਰਸਿੱਖ ਔਰ ਉਹਨਾਂ ਦੇ ਨਾਮ ਵਿੱਚ ਰੰਗੇ ਹੋਏ ਮਹਾਤਮਾ, ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਹੁਣ ਬਾਬਾ ਦੀਪ ਸਿੰਘ ਜੇ ਕਹੀਏ ਜਣਾ ਕਣਾ ਉੱਠ ਕੇ ਮੈਂ ਬਣ ਜਾਊਂਗਾ, ਅਤੇ ਹੁਣ ਤੇਰਾ ਸਿਰ ਕੱਟ ਦਿੰਦੇ ਹਾਂ, ਤੂੰ ਤਲੀ 'ਤੇ ਰੱਖ ਕੇ ਹੈਂ ਤੁਰ ਕੇ ਦਿਖਾ ਦੇ, ਸਿਰ ਵੱਢਿਆਗਾ ਤਾਂ ਮਰੇ ਹੀ ਜਾਣਾ, ਤੁਰਨਾ ਤੁਰਾਉਣਾ ਕੀ ਹੈ, ਫਿਰ ਤਾਂ ਚਾਰ ਜਣੇ ਹੋਰ ਚੱਕਣ ਲਈ ਲੱਜਣੇ ਪੈਣੇ ਆ। ਅਤੇ ਜੇ ਕਹੀਏ ਸਾਡਾ ਤੂੰ ਤਾਂ ਫਰਕ ਕੀ ਹੈ, ਕਈ ਕਹਿੰਦੇ ਲੈ ਆਪਾਂ ਇੱਕੋ ਜਿਹਾ ਹੀ ਹਾਂ, ਇੱਕੋ ਜਿਹਾ ਦਾ ਪਤਾ ਉਦੋਂ ਲੱਗਦਾ ਨਾ ਜਿਹੜੇ ਕਸੋਟੀ ਲੱਗਦੀ ਹੈ। ਇਸ ਕਰਕੇ ਵੱਡੇ ਪੁਰਸ਼ਾਂ ਦੀ ਰੀਸ ਹਰੇਕ ਕਿੱਥੋਂ ਕਰੇਗਾ, ਉਹਨਾਂ ਦੀ ਰੀਸ ਕਰੇ ਸੋ ਪਗੁੱਚਿਆ ਜਿਨ ਹਰ ਪ੍ਰਭ ਹੈ, ਰਖਵਾਰਾ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ, ਆਹ ਬਰਸਾਤ ਦੀ ਰੋਜ਼ ਕੀੜਿਆਂ ਨੂੰ ਖੰਭ ਜਿਹਾ ਨਿਕਲ ਆਉਂਦੇ ਨਾ, ਉਹ ਵੀ ਕਹਿੰਦੇ ਹੁਣ ਉੱਡੀਏ, ਉਹ ਜਿਹੜੇ ਉੱਡਦੇ ਆ ਖੰਭ ਚੜ ਜਾਂਦੇ, ਸ਼ਾਰਕਾਂ ਨਾਲੇ ਹੁੰਦੀਆਂ ਬੈਠੀਆਂ ਖਾਣ ਨੂੰ। ਇਸ ਤਰ੍ਹਾਂ ਕਿ ਕੀੜੇ ਵੀ ਉਹਨਾਂ ਮਹਾਂਪੁਰਖਾਂ ਦੀਆਂ ਰੀਸਾਂ ਕਰਨੀਆਂ ਚਾਹੁੰਦੇ ਆ, ਰੀਸਾਂ ਕਰਹਿ ਤਨਾੜੀਆਂ ਜੋ ਸੇਵੈ ਦਰ ਖੜੀਆਂ। ਫਿਰ ਉਹ ਰੀਸ ਤਾਂ ਹੁੰਦੀ ਨਹੀਂ, ਫਿਰ ਨਿੰਦਿਆ ਕਰੀ ਜਾਣਗੇ। ਇਹ ਸੰਤ ਜੀ ਅੰਗਰੇਜ਼ਾਂ ਨੇ ਪੈਦਾ ਕੀਤੇ ਸੀ, ਸੰਤ ਨੂੰ ਕੋਈ ਅੰਗਰੇਜ਼ ਪੈਦਾ ਕਰ ਸਕਦਾ? ਸੰਤ ਨੂੰ ਪੈਦਾ ਕਰਦੀ ਹੈ ਬਾਣੀ, ਨਾਮ, ਸਿਮਰਨ, ਕਮਾਈ। ਸੋ ਇਸ ਵਾਸਤੇ ਸੰਤ ਕੋਈ ਪਦਵੀ ਜਾਂ ਡਿਗਰੀ ਨਹੀਂ, ਇਹ ਤਾਂ ਗੁਰੂ ਕੀ ਬਖਸ਼ਿਸ਼ ਹੁੰਦੀ ਹੈ। ਜਿਹਦੇ ਉੱਤੇ ਜਿਨ ਕੋ ਨਜ਼ਰ ਕਰਮ ਤਨਕਾਰ, ਨਾਨਕ ਨਜ਼ਰੀ ਨਜ਼ਰ ਨਿਹਾਲ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ,
ਹਲਤ ਪਲਤ ਸਵਾਰ
ਉਹਨਾਂ ਗੁਰਮੁਖ ਪਿਆਰਿਆਂ ਨੇ ਨਾਮ ਬਾਣੀ ਦਾ ਅਭਿਆਸ ਕਰਕੇ ਆਪਣਾ ਲੋਕ ਤੇ ਪ੍ਰਲੋਕ ਦੋਨੋਂ ਸਵਾਰ ਲਏ ਆ। ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹਨਾਂ ਦਾ ਵੀ ਸਵਾਰ ਦਿੰਦੇ ਹਨ।
ਇਹ ਚਲਾ ਦਿੱਤੀਆਂ ਨਾ ਜਾਏ,
ਉਹਨਾਂ ਨੂੰ ਜਗ੍ਹਾ ਉਹ ਦਿੱਤੀ ਜਿਹੜੀ ਸਦਾ ਨਿਸ਼ਚਲ ਅਚਲ ਰਹਿੰਦੀ ਹੈ। ਅਚਲ ਪਦਵੀ ਦੇ ਦਿੱਤੀ, ਡੇਗਾ ਨਾ ਡੋਲਿਆ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਮਤੀ ਦਾਸ ਨੂੰ ਅਚਲ ਪਦਵੀ ਮਿਲ ਗਈ, ਸਤੀ ਦਾਸ ਨੂੰ ਮਿਲ ਗਈ, ਦਿਆਲ ਦਾਸ ਨੂੰ ਮਿਲ ਗਈ, ਮਿਲ ਗਈਆਂ ਅਚਲ ਪਦਵੀਆਂ ਨੂੰ। ਬੋਤਾ ਸਿੰਘ, ਗਰਜਾ ਸਿੰਘ, ਸੁਭਾਸ਼ ਸਿੰਘ, ਸੁਵੇਸ਼ ਸਿੰਘ ਅਚਲ ਪਦਵੀ। ਤਾਰੂ ਸਿੰਘ ਦੀ ਖੋਪਰੀ ਲਈ 21 ਦਿਨ ਚੌਂਕੜਾ ਲਾ ਕੇ ਬੈਠਾ, ਅਚਲ ਪਦਵੀ ਸੀ। ਆਪਣੇ ਵੈਸੇ ਮਾੜਾ ਜਿਹਾ ਕੰਨ ਦੁਖਣ ਲੱਗ ਪਿਆ ਤਾਂ ਪਾਤੀ ਬਣ ਜਾਂਦੀ ਹੈ, ਮਾੜੀ ਜਿਹੀ ਫੁੜਫੜੀ ਫੁੜਕਣ ਲੱਗ ਪਿਆ ਤਾਂ ਬੁਰਾ ਹਾਲ ਹੁੰਦਾ। ਅਤੇ ਹੁਣ ਖੋਪਰੀ ਲਾਈ ਹੋਈ ਤਾਂ ਫਿਰ 21 ਦਿਨ ਬੈਠਾ, ਨਾਲ ਸ੍ਰੀ ਜਪ ਜੀ ਸਾਹਿਬ ਵੀ ਪੜ੍ਹ ਰਿਹਾ। ਅਚਲ ਪਦਵੀ ਸੀ ਨਾ, ਇਹ ਸਮਾਧੀ ਜਿਹੜੀ ਕਦੀ ਟੁੱਟਣ ਵਾਲੀ ਨਹੀਂ, ਕਿਉਂਕਿ ਆਤਮਾਕਾਰ ਬਿਰਤੀ ਬਣ ਗਈ ਬ੍ਰਹਮਾਕਾਰ। ਅਤੇ ਜੇ ਪਦਾਰਥਾਕਾਰ ਹੁੰਦੀ ਫਿਰ ਕਿੱਥੇ ਦੁੱਖ ਝੱਲ ਹੋਣਾ ਸੀ? ਇਹ ਤਾਂ ਅਡਾਟ ਪਾਉਂਦਾ ਜਿਹੜੀਆਂ ਉਹ ਸ਼ਰਤਾਂ ਕਹਿੰਦੇ ਸੀ ਮੰਨ ਲੈਂਦਾ, ਅਤੇ ਮੰਨਣ ਤੋਂ ਬਾਅਦ 4 ਦਿਨ ਹੋਰ ਜ਼ਿੰਦਗੀ ਜੀ ਲੈਂਦਾ, ਉਡਕ ਤਾਂ ਮਰਨਾ ਹੀ ਸੀ। ਜਿਹੜਾ ਧਰਮ ਵਿੱਚ ਰਹਿ ਕੇ ਮਰਦਾ ਉਹ ਅਮਰ ਹੋ ਜਾਂਦਾ, ਜਿਹੜਾ ਧਰਮ ਨੂੰ ਛੱਡ ਕੇ ਮਰਦਾ ਉਹ ਜੀਂਦਾ ਵੀ ਮਰਿਆ ਹੈ। ਅਤ ਸੁੰਦਰ ਕਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ ਉਹ ਜੀਂਦੇ ਵੀ ਮੁਰਦਿਆਂ ਦੇ ਤੁਲ ਹਨ।
ਸੰਸਾਰ ਸਾਗਰ ਤੇ ਰੱਖਿਆ ਨਾ,
ਇਹ ਜਿਹੜਾ ਸੰਸਾਰ ਸਾਗਰ ਹੈ ਇਹਦੇ ਵਿੱਚ ਵੀ ਜ਼ਹਿਰ ਭਰੀ ਹੋਈ ਹੈ। ਜਿਵੇਂ ਸੱਪ ਸਮੁੰਦਰ ਚੋਂ ਜ਼ਹਿਰ ਨਿਕਲੀ ਨਾ, ਸਾਗਰ ਹਾਂਜੀ ਗਰਲ ਨਾਮ ਜ਼ਹਿਰ ਦਾ 14 ਰਤਨ 'ਚ ਇਹ ਵੀ ਨਿਕਲੀ ਸੀ। ਕਹਿਣਗੇ ਸ਼ਰਾਬ ਜਿਹੜੀ 13ਵਾਂ ਰਤਨ ਹੈ ਅਤੇ ਸੰਖਿਆ 14ਵਾਂ, ਉਹ ਵੀ ਫੱਕ ਲੈਣਾ ਚਾਹੀਦਾ। ਅਤੇ ਸ਼ਰਾਬ ਨੂੰ ਤਾਂ ਬਣਾ ਲਿਆ ਵੀ 13ਵਾਂ ਪੀਂਦੇ ਹਾਂ, ਵੀ 14ਵਾਂ ਵੀ ਵਰਤ ਲਿਆ ਕਰੋ। ਕਿਹਦੇ ਲਈ ਬਣਾਈ ਸੀ, ਕਿਹਦੇ ਕੱਢੀ ਸੀ, ਇਹਦੀ ਲੋੜ ਨਹੀਂ। ਸੋ ਇਸ ਤਰ੍ਹਾਂ ਮਨ ਨੂੰ ਲੋਕਾਂ ਨੇ ਢੁਚਰਾਂ ਹੁੰਦੀਆਂ ਇਸ ਤਰ੍ਹਾਂ ਦੀਆਂ। ਸੋ ਇਸ ਵਾਸਤੇ ਅੰਮ੍ਰਿਤ ਵੀ ਤਾਂ ਕੱਢਿਆ ਹੀ ਸੀ, ਉਹ ਵੀ ਤਾਂ ਵਿੱਚੋਂ ਨਿਕਲਿਆ ਨਾ, ਉਹਦੇ ਪੀਣ ਵੱਲ ਨਹੀਂ। ਅਤੇ ਜ਼ਹਿਰ ਪੀਣ ਨਾਲ ਦੌੜ ਦੌੜ ਜਾਂਦੇ ਆ, ਮਾਇਆ ਖਰਚ ਖਰਚ ਕੇ ਜ਼ਿੰਦਗੀਆਂ ਗਾਲੀ ਜਾਂਦੇ ਆ, ਬੱਚੇ ਬੱਚੀਆਂ ਧੱਕੇ ਖਾਂਦੇ ਫਿਰਦੇ, ਜਨਾਨੀਆਂ ਧੱਕੇ ਖਾਂਦੀਆਂ ਫਿਰਦੀਆਂ, ਰੁਲਦੀਆਂ ਫਿਰਦੀਆਂ, ਨਾ ਸਹੁਰਿਆਂ ਦੇ ਘਰ ਸਤਿਕਾਰ, ਨਾ ਪੇਕਿਆਂ ਦੇ ਅਮਲੀਆਂ ਦੇ ਘਰਾਂ ਦੀ ਇਹ ਹਾਲਤ ਹੈ। ਉਹ ਮਾਪੇ ਵੀ ਅੱਜ ਐਂ ਪਿਮਣਾਈ ਤਾਂ ਤੈਨੂੰ ਉਹਦੇ ਲੜ ਲਾਇਆ ਸੀ, ਰੋਜ਼ ਕਿੱਥੋਂ ਦੇ ਖਾਈਏ, ਉਹ ਵੀ ਅੱਗ ਥੱਕ ਜਾਂਦੇ। ਹੁਣ ਤਾਂ ਥੋੜ੍ਹਾ ਚੰਗਾ, ਚਲੋ ਬੱਚੀਆਂ ਵਿੱਦਿਆ ਪੜ੍ਹ ਗਈਆਂ, ਮਾੜਾ ਮੋਟਾ ਆਪਣਾ ਲੂਹ ਬਾਲਣ ਕਰ ਲੈਣੀਆਂ, ਅੱਗੇ ਨਾ ਪੜ੍ਹਨ ਤਾਂ ਬਹੁਤ ਔਖਾ ਹੁੰਦਾ ਸੀ। ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਕੇ ਸਮੱਤ ਦਿੰਦੇ ਹਨ,
ਸੰਸਾਰ ਸਾਗਰ ਤੇ ਰੱਖਿਆ ਨਾ।
ਇਹ ਸੰਸਾਰ ਸਾਗਰ ਜਿਹੜਾ ਵਿਸ਼ਵਕਾਰਾਂ ਦੇ ਜਲ ਨਾਲ ਭਰਿਆ ਆ, ਕਾਮ ਕ੍ਰੋਧ ਬੜਬੜੇ ਮਗਰ ਮੱਛ ਹੈ ਜਿਹੜੇ ਸਾਬ ਤੇ ਹੀ ਨਿਕਲੀ ਜਾਂਦੇ ਆ। ਜਿਹੜਾ ਗੁਰੂ ਦੀ ਸ਼ਰਨ ਲੈਂਦਾ ਉਹ ਤਾਂ ਉਹਦੀ ਤਾਂ ਰੱਖਿਆ ਹੋ ਜਾਂਦੀ ਹੈ, ਜਿਹੜਾ ਫਿਰ ਗੁਰੂ ਨੂੰ ਛੱਡ ਕੇ ਭੱਜਦੇ ਆ ਉਹਨਾਂ ਤੋਂ ਸਬੂਤੀਆਂ ਨਿਕਲੀ ਜਾਂਦੇ ਹਨ।
ਬਹੁੜ ਨਾ ਜਨਮੈ ਧਾਏ,
ਇਹ ਬਹੁੜ ਕੁਨ 84 ਲੱਖ ਜੂਨਾਂ ਦੇ ਜਨਮਾਂ ਵੱਲ ਧੌਂਦੇ ਦੌੜਦੇ ਨੇ, ਉਹਨਾਂ ਦੀ ਭੱਜ ਨੱਠ ਖਤਮ ਹੋ ਜਾਂਦੀ ਹੈ। ਬਾਬਾ ਆਵਣ ਜਾਣ ਰਹੇ ਹੋ, ਤਪਤ ਕੜਾ ਬੁਝਗੋਰ ਸੀਤਲ ਨਾਮ ਦਿਓ, ਐਸੀ ਕਿਰਪਾ ਹੋ ਜਾਂਦੀ ਹੈ।
ਜਿਹਵਾ ਏਕ ਅਨੇਕ ਗੁਣ,
ਇਹ ਸੱਚੇ ਪਾਤਸ਼ਾਹ ਸਾਡੀ ਰਸਨਾ ਤੇ ਏਕਿਆ, ਆਪ ਜੀ ਦੇ ਗੁਣ ਬੇਅੰਤ ਹਨ।
ਤਰੇ ਨਾਨਕ ਚਰਨੀ ਪਾਏ,
ਪਰ ਜਿਹੜਾ ਆਪਣਾ ਹੰਕਾਰ ਛੱਡ ਕੇ ਤੇਰੇ ਚਰਨੀ ਪੈ ਗਿਆ, ਦਾਸਾ ਭਾਵ ਕਬੂਲ ਕਰਕੇ ਤੇਰੇ ਹੁਕਮਾਂ ਦੇ ਮੁਤਾਬਕ ਜੀਵਨ ਬਣਾ ਲਿਆ, ਉਹ ਆਪ ਵੀ ਤਰਦਾ ਦੂਜਿਆਂ ਨੂੰ ਵੀ ਤਾਰ ਲੈਂਦਾ ਹੈ।
ਫਲ ਗੁਣ ਨਿਤ ਸਲਾਹੀ ਹੈ,
ਇਸ ਵਾਸਤੇ ਗੁਰਮੁਖ ਜਨੋ ਇਹ ਸਾਲ ਦਾ ਆਖਰੀ ਮਹੀਨਾ ਇਮਤਿਹਾਨ ਹੁੰਦਾ ਹੈ ਅਤੇ ਜਿਹੜੇ ਇਮਤਿਹਾਨ 'ਚ ਪਾਸ ਹੁੰਦੇ ਆ, ਜਿਹੜੀ ਵਿਚਾਰਧਾਰਾ ਦੱਸੀ ਚੱਲਣਗੇ ਫੱਗਣ ਦੇ ਮਹੀਨੇ 'ਚ ਹਮੇਸ਼ਾ ਵਾਸਤੇ, ਉਸ ਮਾਲਕ ਦੇ ਨਾਮ ਨੂੰ ਸਲਾਹੀਏ, ਉਹਦੀ ਸਲੋਤਾ ਉਸਤਤ ਕਰਦੇ ਰਹੀਏ।
ਜਿਸ ਨਾਂ ਤਿਲ ਨਾ ਤਮਾਏ,
ਉਹ ਨਿਰੰਕਾਰ ਪਰਮੇਸ਼ਰ ਐਸਾ ਹੈ, ਉਹਨਾਂ ਨੂੰ ਤਿਲ ਥੋੜ੍ਹਾ ਮਾਤਰ ਵੀ ਤਾਮਾ ਇੱਛਾ ਨੂੰ, ਅਤੇ ਜਿਹੜੇ ਉਹਦੇ 'ਚ ਅਭੇਦ ਹੋਵੇ ਉਹਨਾਂ ਦੀਆਂ ਵੀ ਸਾਰੀਆਂ ਇੱਛਾ ਜਿਹੜੀਆਂ ਖਤਮ ਹੋ ਜਾਂਦੀਆਂ ਹਨ। ਮਨ ਇੱਛਾ ਦਾਨ ਕਰਨ ਸਰਵੱਤਰ ਆਸਾ ਪੂਰਨ ਹੈ।
ਜਿਨ ਜਿਨ ਨਾਮ ਧਿਆਇਆ,
ਹੁਣ ਇਸ ਬਾਰ ਹੈ ਮਹਾਂਬਾਣੀ ਦਾ ਮਹਾਤਮ ਦੱਸਦੇ ਹਨ ਕਿ ਇਸ ਬਾਣੀ ਪੜ੍ਹਨ ਸੁਣਨ ਵਿਚਾਰਨ ਦਾ ਕੀ ਲਾਭ ਆ। ਕਹਿੰਦੇ ਜਿਨ੍ਹਾਂ ਜਿਨ੍ਹਾਂ ਵੀ ਗੁਰਮੁਖਾਂ ਨੇ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਦੇ ਸਾਰੇ ਕਾਰਜ ਸਰਜਨ ਦੇ ਸਿੱਧ ਹੋ ਜਾਂਦੇ, ਪੂਰੇ ਹੋ ਜਾਂਦੇ ਹਨ।
ਹਰ ਗੁਰ ਪੂਰਾ ਅਰਾਧਿਆ,
ਪੂਰੇ ਗੁਰੂ ਦੁਆਰਾ ਹਰੀ ਨਿਰੰਕਾਰ ਦੇ ਨਾਮ ਨੂੰ ਅਰਾਧਿਆ ਹੈ।
ਦਰਗਹ ਸੱਚ ਖਰੇ,
ਉਹ ਸੱਚੇ ਦੀ ਦਰਗਾਹ ਵਿੱਚ ਖਰੇ ਸਚਿਆਰ ਸ੍ਰੇਸ਼ਟ ਜਾਣੇ ਜਾਂਦੇ। ਹੁਣ ਜਿਵੇਂ ਗੋਲੀ ਇਕੱਲੀ ਆ ਨਾ, ਕੁਛ ਨਹੀਂ ਕਰਦੀ, ਜੇ ਬੰਦੂਕ 'ਚ ਫਿੱਟ ਕਰਕੇ ਨਿਸ਼ਾਨ 'ਚ ਜਦੋਂ ਟ੍ਰੇਨਿੰਗ ਲਈਏ ਫਿਰ ਉਹ ਟਿਕਾਣੇ 'ਤੇ ਵੱਜਦੀ ਹੈ। ਇਸੇ ਤਰ੍ਹਾਂ ਆਪਣੇ ਆਪ ਕੋਈ ਮੰਤਰ ਜਪੀਏ ਉਹ ਤਾਂ ਇਵੇਂ ਜਿਵੇਂ ਸਿੱਧੀ ਗੋਲੀ ਹੈ, ਅਤੇ ਜਿਹੜਾ ਗੁਰੂ ਦੁਆਰਾ ਜਿਵੇਂ ਬੰਦੂਕ 'ਚ ਫਿੱਟ ਕਰਕੇ ਨਿਸ਼ਾਨਾ ਪ੍ਰੈਕਟਿਸ ਸਿੱਖ ਕੇ ਮਾਰੀ ਜਾਈਏ, ਉਹ ਫਿਰ ਨਿਸ਼ਾਨੇ 'ਤੇ ਜਾਂਦੀ ਹੈ, ਮੋਰਚਾ ਫਤਿਹ ਕਰਦੀ ਹੈ, ਜਿੱਤ ਦਿੰਦੀ ਹੈ। ਇਸੇ ਤਰ੍ਹਾਂ ਗੁਰੂ ਸ਼ਬਦ ਦਾ ਅਭਿਆਸ ਵੀ ਜਦੋਂ ਗੁਰੂ ਵਾਲੇ ਬਣ ਕੇ ਕਰੀਏ ਫਿਰ ਉਹ ਬਰਕਤ ਨੂੰ ਕਰਦਾ ਹੈ, ਸਹੀ ਟਾਰਗੇਟ ਨਿਸ਼ਾਨੇ 'ਤੇ ਇਨਸਾਨ ਪਹੁੰਚ ਜਾਂਦਾ ਹੈ। ਇਸ ਵਾਸਤੇ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ।
ਹਰ ਗੁਰ ਪੂਰਾ ਅਰਾਧਿਆ,
ਹਰੀ ਨਿਰੰਕਾਰ ਪੂਰੇ ਗੁਰੂ ਤੋਂ ਸਮਤ ਲੈ ਕੇ ਜਦੋਂ ਉਹਦੇ ਨਾਮ ਦਾ ਆਰਾਧਨ ਕੀਤਾ ਹੈ,
ਦਰਗਹਿ ਸੱਚ ਖਰੇ,
ਉਹ ਸੱਚੇ ਦੀ ਦਰਗਾਹ ਵਿੱਚ ਖਰੇ ਸਚਿਆਰ ਸੱਚੇ ਸਿੱਖ ਜਾਣੇ ਜਾਂਦੇ, ਸ੍ਰੇਸ਼ਟ ਜਾਣੇ ਜਾਂਦੇ ਹਨ।
ਸਰਬ ਸੁਖਾ ਨਿਧ ਚਰਨ ਹਰ,
ਸਾਰੇ ਸੁੱਖਾਂ ਨੂੰ ਦੇਣ ਵਾਲੇ ਹਰੀ ਨਿਰੰਕਾਰ ਜੋ ਖਰੇ ਖਜ਼ਾਨਿਆਂ ਦਾ ਮਾਲਕ, ਉਹਦੇ ਚਰਨਾਂ ਦੀ ਪ੍ਰੇਮਾ ਭਗਤੀ ਹੈ।
ਭਾਵ ਜਲ ਬਿਖਮ ਤਰੇ,
ਜਿਹੜੇ ਪ੍ਰੇਮਾ ਭਗਤੀ ਕਰਕੇ ਨਾਮ ਦਾ ਅਭਿਆਸ ਕਰਦੇ ਹਨ, ਸ਼ਰਧਾਵਾਨ ਹੋ ਕੇ ਉਹ ਸੰਸਾਰ ਸਾਗਰ ਨੂੰ ਇਉਂ ਤਰ ਜਾਂਦੇ ਆ ਜਿਵੇਂ ਗਾਂ ਦੇ ਖੁਰ 'ਚ ਪਾਣੀ ਹੋਵੇ ਨਾ, ਟੱਪਣ ਲੱਗਿਆਂ ਕੋਈ ਕਲੇਸ਼ ਤੇ ਨਹੀਂ ਹੁੰਦਾ, ਸੌਖੇ ਹੀ ਸੰਸਾਰ ਸਾਗਰ ਨੂੰ ਤਰ ਜਾਂਦੇ ਹਨ।
ਪ੍ਰੇਮ ਭਗਤ ਤਿੰਨ ਪਾਈਆ,
ਗੁਰਮੁਖਾਂ ਨੇ ਗੁਰੂ ਮਹਾਰਾਜ ਦੀ ਸੰਗਤ 'ਚ ਆ ਕੇ ਸਿਕਸ਼ਾ ਲੈ ਕੇ ਉਹਨਾਂ ਸੰਤਾਂ ਭਗਤਾਂ ਦੀਆਂ ਗੁਰੂਆਂ ਦੀਆਂ ਪ੍ਰੇਮ ਦੀਆਂ ਸਾਖੀਆਂ ਸੁਣ ਕੇ ਪ੍ਰੇਮਾ ਭਗਤੀ ਦਾ ਮਾਰਗ ਪ੍ਰਾਪਤ ਕਰ ਲਿਆ ਹੈ।
ਦੇਖਿਆ ਨਾਹੇ ਜਰੇ,
ਉਹ ਗੁਰਮੁਖ ਪਿਆਰੇ ਉਹਦੇ ਪ੍ਰੇਮ ਦੇ ਵਿੱਚ ਲੀਨ ਹੋ ਗਏ ਨਾ, ਜਿਹੜੀ ਕਾਮ ਕ੍ਰੋਧਾਂ ਦੀ ਜ਼ਹਿਰ ਆ ਫਿਰ ਇਹਦੇ ਵਿੱਚ ਨਹੀਂ ਸੜਦੇ ਹਨ।
ਉੜ ਗਏ ਦੁਬਦਾ ਨਸੀ,
ਤਥਾ ਜਰੇ ਮੈਨੇ ਜਰਨ ਸ਼ਕਤੀ ਆ ਗਈ, ਤਥਾ ਜਰੇ ਮੈਨੇ ਉਹਨਾਂ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ 'ਚ ਜੜਤਕਾਰੀ ਕਰ ਲੈਣਾ ਕੀਤੀ ਹੈ। ਉਹ ਜਿਹੜਾ ਪੂਰਨ ਪਰਮੇਸ਼ਰ ਹੈ, ਪੂਰਨ ਸੱਚ ਭਰੇ ਪੂਰਨ ਪਰਮਾਤਮਾ ਦੀ ਬੰਦਗੀ ਕਰਕੇ ਸੱਚ ਦੇ ਨਾਲ ਆਪਣੇ ਆਪ ਨੂੰ ਲਵਾ ਲਵ ਭਰ ਲੈਂਦੇ ਹਨ, ਪੂਰਨ ਨਾਲ ਮਿਲ ਕੇ ਪੂਰਨ ਹੀ ਹੋ ਜਾਂਦੇ ਹਨ।
ਪੂਰਨ ਸੱਚ ਭਰੇ,
ਪੂਰਨ ਪਰਮੇਸ਼ਰ ਹੈ, ਉਹ ਸੱਚ ਸਰੂਪ ਹੈ, ਸੱਚੇ ਸ਼ਬਦ ਦੀ ਕਮਾਈ ਕਰਕੇ ਅਤੇ ਸ਼ੁਭ ਗੁਣਾਂ ਦੇ ਨਾਲ, ਸੱਚੇ ਗੁਣਾਂ ਨਾਲ, ਆਤਮਾ ਗਿਆਨ ਨਾਲ ਆਪਣੇ ਆਪ ਨੂੰ ਲਵਾ ਲਵ ਭਰ ਲੈਂਦੇ ਹਨ।
ਪਾਰ ਬ੍ਰਹਮ ਪ੍ਰਭ ਸੇਮ ਦੇ,
ਉਹ ਗੁਰਮੁਖ ਪਿਆਰੇ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਦੀ ਸੇਵਾ ਕਰਦੇ, ਉਹਦੀ ਆਰਾਧਨਾ ਕਰਦੇ ਹਨ।
ਮਨ ਅੰਦਰ ਏਕ ਧਰੇ,
ਆਪਣੇ ਮਨ ਅੰਦਰ ਇੱਕ ਨਿਰੰਕਾਰ ਦੇ ਚਰਨਾਂ ਦੀ ਪ੍ਰੀਤੀ ਧਾਰਦੇ ਆ। ਕੋਈ ਦੇਵੀ ਦੇਵਤੇ, ਕੋਈ ਹੋਰ ਕਈ ਪਾਸੇ ਸੰਸਾਰ ਭੱਜਿਆ ਫਿਰਦਾ, ਉਹ ਇੱਕੋ ਇੱਕ ਨਿਰੰਕਾਰ ਦੇ ਚਰਨਾਂ ਦੀ ਪ੍ਰੀਤੀ ਧਾਰਨ ਕਰਦੇ ਹਨ।
ਮਹਾ ਦਿਵਸ ਮੂਰਤ ਭਲੇ,
ਉਹਨਾਂ ਦੇ ਮਾਹ ਮਹੀਨੇ ਮਹੀਨੇ ਦਿਵਸ ਮਹੀਨੇ ਦਿਨ ਇਹ ਭਲੇ ਹਨ, ਸ੍ਰੇਸ਼ਟ ਹਨ।
ਜਿਸ ਕਾ ਨਦਰ ਕਰੇ,
ਜਿਹਨਾਂ ਦੇ ਉੱਤੇ ਉਸ ਨਿਰੰਕਾਰ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੋ ਜਾਂਦੀ, ਉਹਨਾਂ ਦੇ ਮਹੀਨੇ ਵੀ ਚੰਗੇ ਹੈ, ਉਹਨਾਂ ਦੇ ਦਿਨ ਵੀ ਚੰਗੇ ਹੈ, ਸਦਾ ਵਾਸਤੇ ਆਨੰਦ ਸਰੂਪ ਵਿੱਚ ਵਿਚਰਦੇ ਹਨ।
ਨਾਨਕ ਮੰਗੈ ਦਰਸ ਦਾਨ,
ਇਹ ਸੱਚੇ ਪਾਤਸ਼ਾਹ ਹੀ ਤੇਰੇ ਚਰਨਾਂ ਵਿੱਚ ਆ ਕੇ ਤੇਰੇ ਦਰਸ਼ਨ ਦਾ ਦਾਨ ਮੰਗਦੇ ਹਾਂ, ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਜਿਹੜਾ ਦਰਸ਼ਨ ਉਹ ਦਿਖਾ ਦਿਓ। ਉਹਦੇ ਕੋਈ ਹਜ਼ੂਰ ਸਾਹਿਬ ਜਾਂਦਾ, ਕੋਈ ਹੇਮਕੁੰਟ ਜਾਂਦਾ, ਕੋਈ ਪਟਨੇ, ਕੋਈ ਹਰਿਮੰਦਰ ਸਾਹਿਬ ਜਾਂਦਾ, ਅਤੇ ਜੇ ਗੁਰੂ ਰਾਮਦਾਸ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ, ਅਤੇ ਜਾਂ ਧੰਨ ਗੁਰੂ ਨਾਨਕ ਪਾਤਸ਼ਾਹ ਨਨਕਾਣਾ ਸਾਹਿਬ ਇੱਥੇ ਆਉਂਦੇ ਆ, ਅਤੇ ਮਹਾਰਾਜ ਦੇ ਸਾਖਿਅਤ ਦਰਸ਼ਨ ਹੋ ਜਾਣ ਤਾਂ ਕਿੱਡੀ ਬਰਕਤ ਹੈ। ਕਿਤੇ ਸੁਪਨੇ 'ਚ ਹੋ ਜਾਏ ਇਨਸਾਨ ਬੜਾ ਖੁਸ਼ ਹੁੰਦਾ ਕਿ ਅੱਜ ਮੈਨੂੰ ਸੁਪਨੇ 'ਚ ਮਹਾਰਾਜ ਦਾ ਸਰੂਪ ਦਾ ਦਰਸ਼ਨ ਹੋਇਆ, ਪ੍ਰਤੱਖ ਹੋ ਜਾਏ ਫਿਰ ਤਾਂ ਬਰਕਤਾਂ ਹੀ ਬਰਕਤਾਂ। ਇਸ ਕਰਕੇ ਸਾਡੀ ਅਰਦਾਸ ਹੈ, ਹੇ ਨਿਰੰਕਾਰ ਕਿਰਪਾ ਕਰੋ, ਸਾਨੂੰ ਆਪਣੇ ਦਰਸ਼ਨ ਦਾ ਦਾਨ ਦੇ ਦੇਣਾ ਕਰੋ। ਦਰਸ਼ਨ ਨਾਲ ਵਿਚਾਰ ਦਾ ਗਿਆਨ ਦਾ ਵੀ ਹੈ, ਇਹ ਵੀ ਕਿਰਪਾ ਕਰ ਦੇਣਾ ਕਰੋ।
ਕਿਰਪਾ ਕਰੋ ਹਰੇ,
ਹੇ ਹਰੀ ਨਿਰੰਕਾਰ ਪਰਮੇਸ਼ਰ, ਸਾਡੇ ਤੇ ਆਪਣੀ ਮਿਹਰ ਕਿਰਪਾ ਕਰ ਦੇਣਾ ਕਰੋ।
ਮਹਾਦੇਵ ਸਮੂਰਤ ਭਾਲੇ, ਜਿਸ ਕਾ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ।
ਸਾਧ ਸੰਗ ਜੀ, ਇਸ ਪ੍ਰਕਾਰ ਗੁਰੂ ਮਹਾਰਾਜ ਚਰਨਾਂ 'ਚ ਬੇਨਤੀ ਕਰਨੀ ਹੈ ਕਿ ਗਰੀਬ ਨਿਵਾਜ ਸਾਡਾ ਹਿਰਦਾ ਵੀ ਸ਼ੁੱਧ ਕਰੋ, ਨਾਮ ਬਾਣੀ ਦਾ ਸਿਮਰਨ ਚਲਾਓ, ਅਤੇ ਆਪਣਾ ਦਰਸ਼ਨ ਦੀਦਾਰ ਵੀ ਬਖਸ਼ੋ। ਇਹ ਬਿਕਰਮੀ ਸੰਮਤ ਦਾ ਜੋ ਆਖਰੀ ਮਹੀਨਾ, ਉਹਦੇ ਦੁਆਰਾ ਗੁਰੂ ਮਹਾਰਾਜ ਨੇ ਗੁਰਬਾਣੀ ਦੁਆਰਾ ਵਿਚਾਰ ਦਿੱਤੇ ਹੈ, ਅਤੇ ਨਾਲ ਭਲਾ ਦੇਸ਼ ਵੀ ਦੱਸਿਆ। ਪਾਤਸ਼ਾਹ ਕਿਰਪਾ ਕਰਨ, ਇਹ ਉੱਤਮ ਸ੍ਰੇਸ਼ਟ ਵਿਚਾਰਾਂ ਸਾਡੇ ਹਿਰਦੇ ਵਿੱਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ ਸਭ ਦਾ ਧੰਨਵਾਦ, ਪ੍ਰਬੰਧਕਾਂ ਸੰਗਤਾਂ ਸੇਵਾਦਾਰਾਂ ਦਾ ਵੀ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਵਿੱਚ ਏਕਤਾ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਤੇ ਇਹ ਮਹੀਨਾ ਵੀ ਸੁੱਖ ਦਾ ਬਤੀਤ ਹੋਵੇ। ਅਤੇ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ 'ਚ ਪਾਈ ਅਰਦਾਸ ਬੇਨਤੀ ਕਰਨੀ ਹੈ। ਬਹੁਤ ਸਾਰੀਆਂ ਸੰਗਤਾਂ ਦਾ ਆਉਂਦਾ ਵੀ ਨਵਾਂ ਮਹੀਨਾ ਚੜ੍ਹਿਆ, ਵਿਚਾਰ ਸੁਣੀਏ ਜਾਂ ਨਾ ਸੁਣੀਏ, ਸੋ ਸਫਲਤਾ ਤਾਂ ਹੀ ਹੈ ਜੋ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤੇ ਹੈ ਉਹਦੇ ਮੁਤਾਬਕ ਗੁਜ਼ਰਨ ਦੀ ਕੋਸ਼ਿਸ਼ ਕਰੀਏ। ਸੋ ਇੰਨੀਆਂ ਬੇਨਤੀਆਂ ਗੁਰੂ ਮਹਾਰਾਜ ਪ੍ਰਵਾਨ ਕਰਨ, ਔਰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।